ਅਸੀਂ ਪੜ੍ਹ ਕੇ ਦੋ ਜਮਾਤਾਂ ਜਾਣੀ ਕਿ ਸਾਡਾ ਦਿਮਾਗ ਖਰਾਬ ਹੋ ਜਾਂਦਾ। ਅੱਖਾਂ ਵਿੱਚ ਵੇਖਣ ਦੀ ਸ਼ਕਤੀ ਨਜ਼ਰ ਦੇਖੀਏ ਕਦੇ ਕਿਸੇ ਨੇ, ਨਜ਼ਰ ਕਦੇ ਵੇਖੀਏ ਕਿਸੇ ਨੇ, ਜੋ ਵੇਖਣ ਨਜ਼ਰ ਦੇਖੀਏ ਕਿਸੇ ਨੇ ਸ਼ਕਤੀ ਵੇਖਣ ਦੀ। ਤਾਂ ਤੇ ਕਹਿਣ ਦਾ ਭਾਵ ਕਿ ਗੁਰੂ ਪਿਆਰਿਓ ਉਹ ਇੱਕ ਅਨੁਭਵ ਦਾ ਵਿਸ਼ਾ, ਉਹ ਸਸੂਲ ਅੱਖਾਂ ਨਾਲ ਵੇਖਣ ਦਾ ਵਿਸ਼ਾ ਨਹੀਂ। ਅੱਖ ਨੂੰ ਤਾਂ ਹਨੇਰੇ ਦੇ ਵਿੱਚ ਨਹੀਂ ਦਿੰਦਾ, ਇਹ ਤਾਂ ਸਿਰਫ ਜਿਹਨਾਂ ਵਸਤੂਆਂ ਤੇ ਲਾਈਟ ਪੈਂਦੀ ਹੈ, ਲਾਈਟ ਦਾ ਰਿਫਲੈਕਸ਼ਨ ਹੁੰਦਾ, ਉਹ ਚੀਜ਼ਾਂ ਦਾ ਪ੍ਰਤੀਬਿੰਬ ਬਣਦਾ, ਉਹ ਚੀਜ਼ਾਂ ਦਿਸਦੀਆਂ ਅੱਖ ਨੂੰ। ਤਾਂ ਤੈਨੂੰ ਇੰਨੀ ਅਕਲ ਨਹੀਂ ਹਜੇ ਤੱਕ ਪੜ੍ਹ ਲਿਖ ਕੇ ਆਈ, ਦੋ ਮਾਰਸ ਦੀਆਂ ਕਿਤਾਬਾਂ ਪੜ੍ਹ ਲਈਆਂ, ਦਿਮਾਗ ਖਰਾਬ ਹੋ ਗਿਆ। ਤੁਹਾਡੇ ਤਾਂ ਨਹੀਂ ਕਿਸੇ ਦਾ ਦਿਮਾਗ ਖਰਾਬ ਹੋਇਆ ਤਾਂ ਸੈੱਟ ਕਰ ਲਿਆ, ਤਾਂ ਮੇਰੇ ਕੋਲ ਭਾਈ ਬਤਾਰਾ ਜੋ ਮੈਂ ਸੈੱਟ ਕਰਨਾ। ਰਹੋ ਵਿਚਾਰ, ਤਾਂ ਤੇ ਕਹਿਣ ਦਾ ਭਾਵ ਕਿ ਗੁਰੂ ਪਿਆਰਿਓ ਉਹ ਗੁਰੂ ਦੇ ਵਚਨ ਨੂੰ ਮੰਨਣਾ ਹੈ। ਖੋਜ ਅੰਦਰ ਕੀ ਹੈ, ਅੰਦਰ ਦਰਖਤ ਦੇ ਅੰਦਰ ਕੀ ਹੈ, ਦਰਖਤ ਹੈ ਇਹਦੇ ਅੰਦਰ ਕੀ ਹੈ, ਭਲਾ ਦਰਖਤ ਖੜਾ ਜਿਹੜਾ ਇਹਦੇ ਅੰਦਰ ਜੜਾ ਹੈ, ਜੋ ਕੋਈ ਮੂਰਖ ਹੈ ਦੀਦੀ ਤਾਂ ਹੈ ਨਹੀਂ, ਉਹ ਮੂਰਖਾ ਜੜ ਤਾਂ ਜਿਸ ਪਹਿਲਾਂ ਮਿੱਟੀ ਪਾਸੇ ਖੜਾ, ਤੇਰੇ ਵਿੱਚ ਜੋ ਸੰਸਕਾਰਾਂ ਦੀ ਮੈਲ ਲੱਗੀ ਹੋਈ ਹੈ, ਤਾਂ ਤੇ ਉਹ ਜਿਵੇਂ ਜਿਵੇਂ ਧਿਆਨ ਰੂਪੀ ਟੱਪ ਲਾਵੇਂਗਾ ਆਪਣੇ ਆਪ ਨੂੰ। ਮਕਾਨ ਦੇ ਅੰਦਰ ਕੀ ਹੈ, ਮਕਾਨ ਦੇ ਅੰਦਰ ਨਿਉਂ ਹੈ, ਫਾਊਂਡੇਸ਼ਨ ਹੈ, ਮਕਾਨ ਦੀ ਫਾਊਂਡੇਸ਼ਨ ਹੈ, ਦਰਖਤ ਦੀ ਜੜ ਹੈ, ਦਰਖਤ ਅੰਦਰ ਜੜ ਹੈ, ਬਾਹਰ ਦਰਖਤ ਤਾਂ ਹੈ, ਤੇ ਇਵੇਂ ਇੱਕ ਤੇਰੇ ਅੰਦਰ ਆਤਮ ਹੈ, ਬਾਹਰ ਸਰੀਰ ਹੈ। ਗੱਜ ਕੇ ਆਖੋ ਅੰਦਰ ਕੀ ਹੈ, ਗੁਰੂ ਸਾਹਿਬ ਕਹਿੰਦੇ ਅੰਦਰ ਤੋਂ ਬਿਨਾਂ ਬਾਹਰ ਕੁਛ ਨਹੀਂ। ਇਹ ਸਰੀਰ ਆ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਅੰਦਰ ਜੋਤ ਹੈ ਤਾਂ ਹੈ, ਜਦੋਂ ਜੋਤ ਉਡਾਰੀਆਂ ਮਾਰ ਗਈ, ਦੋ ਮਿੰਟਾਂ ਦੇ ਵਿੱਚ ਪਿੱਲ ਪਿੱਲ ਕਰਨ ਲੱਗ ਜਾਂਦਾ ਹੈ। ਗੱਜ ਕੇ ਆਖੋ ਪੰਜ ਤੱਤ ਵਿਰੋਧੀ ਹੈ ਇੱਕ ਦੂਜੇ ਦੇ, ਪੰਜ ਤੱਤ ਉਹ ਤਨ ਰਚਿਓ ਜਾਨੋ ਚਤਰ ਸਜਾਣ, ਉਹ ਵਾਲਿਆ ਸਿਆਣਿਆ ਪੰਜ ਤੱਤਾਂ ਦੀ ਹੈ, ਦੇਹੀ ਪੰਜੇ ਤੱਤ ਵਿਰੋਧੀ ਹੈ ਇੱਕ ਦੂਜੇ ਦੇ। ਬੱਕਰੀ ਸਿੰਘ ਇੱਕ ਪੈ ਥਾਂ ਰੱਖੇ, ਸ਼ੇਰ ਬੱਕਰੀ ਇੱਕ ਥਾਂ ਬੰਨੇ ਹੈ, ਸ਼ੇਰ ਬੱਕਰੀ ਦਾ ਮਤਲਬ ਜਿਵੇਂ ਸ਼ੇਰ ਬੱਕਰੀ ਨੂੰ ਖਾ ਜਾਂਦਾ ਹੈ, ਇਵੇਂ ਜੀ ਭਾਂ ਕਹਿਣ ਦਾ ਭਾਵ ਵਿਰੋਧੀ ਹੈ ਤੱਤ, ਮਿੱਟੀ ਪਾਣੀ ਵਿੱਚ ਘੁਲ ਜਾਂਦੀ ਹੈ, ਫਿਰ ਪਾਣੀ ਨੂੰ ਅੱਗ ਸਾੜਦੀ ਹੈ, ਅੱਗ ਹਵਾ ਅੱਗ ਨੂੰ ਹਵਾ ਉਡਾ ਲੈ ਜਾਂਦੀ ਹੈ, ਹਵਾ ਆਕਾਸ਼ ਵਿੱਚ ਸਮਾ ਜਾਂਦੀ ਹੈ, ਪਰ ਹੁਣ ਪੰਜੇ ਤੱਤ ਖੜੇ ਹੈ, ਇਹ ਵਜੂਦ ਕਿਵੇਂ ਤੇਰੇ ਅੰਦਰ ਜੋਤ ਹੈ। ਸੁਣ ਲੈ ਅੰਦਰ ਕੀ ਹੈ, ਗੁਰੂ ਨੂੰ ਪੁੱਛ ਅੰਦਰ ਕੀ ਹੈ, ਤੂੰ ਆਪਣੀਆਂ ਖੋਪੜੀਆਂ ਲਾ ਲਈਆਂ, ਅੰਦਰ ਕੀ ਹੈ, ਅੰਦਰ ਅੰਦਰੋਂ ਇੱਕ ਜੋਤ ਹੈ, ਪਰ ਜੇ ਕਿਤੇ ਡਾਕਟਰਾਂ ਡਾਕਟਰੀ ਚੀੜ ਫਾੜ ਕੱਢ ਕੇ ਦੇਖੇਗਾ, ਉਹ ਡਾਕਟਰੀ ਚੀੜ ਫਾੜ ਦੇ ਨਾਲ ਜੋਤ ਨਹੀਂ ਲੱਭਣੀ। ਗੱਜ ਕੇ ਆਖੋ ਕਿਤੇ ਪੱਖੇ ਨੂੰ ਨਾ ਕਦੇ ਤੋੜਨ ਲੱਗ ਜਾਏ, ਦੇਖਾਂ ਬਿਜਲੀ ਕਿੱਥੇ ਇਹਦੇ ਵਿੱਚ, ਕਿਤੇ ਮੋਟਰ ਭੰਨਣ ਲੱਗ ਜਾਏ, ਕਿਤੇ ਪੱਖੇ ਦੀ ਬਿਜਲੀ ਲੱਭਣੀ ਹੈ ਵਿੱਚੋਂ, ਪੱਖੇ ਨੂੰ ਭੰਨ ਲਿਓ, ਥੱਲੇ ਕੱਲੇ ਪਰ ਨੂੰ ਖੇਡ ਲਿਓ, ਵਿੱਚੋਂ ਬਿਜਲੀ ਨਹੀਂ ਲੱਭਣੀ, ਵਿੱਚੋਂ ਲੱਭ ਜੂ ਬਿਜਲੀ, ਵਿੱਚੋਂ ਉਹ ਵਿੱਚੋਂ ਬਿਜਲੀ ਨਹੀਂ ਸਿਆਉਣੀ। ਤਾਂ ਤੇ ਉਹ ਤਾਂ ਇੱਕ ਅਨੁਭਵ ਹੈ, ਹੁਣ ਭਾਵ ਹੋਵੇਗਾ ਸੁਰਤ ਰਾਹੀਂ, ਤਾਂ ਕਿ ਤੇਰੇ ਅੰਦਰ ਪਿਆਰਿਆ ਉਹ ਮਾਲਕ ਦੀ ਜੋਤ ਹੈ, ਤੇਰਾ ਵਜੂਦ ਹੈ, ਨੀ ਕੀ ਹੈ ਤੂੰ, ਤੇ ਜਦੋਂ ਜੋਤ ਉਡਾਰੀ ਮਾਰ ਗਈ, ਨਾਲ ਦੀ ਨਾਲ ਮਿੱਟੀ ਪਾਣੀ ਚ ਘੁਲਦੀ ਹੈ ਨਾ, ਪਿਲ ਪਿਲ ਕਰਦਾ, ਅੰਤ ਸਾੜਦੀ ਹੈ, ਨਾਲ ਦੀ ਨਾਲ ਸੜਾਂਦ ਮਾਰਦੀ ਹੈ, ਉਹਦੀ ਕਹੀਦਾ ਫਿਰ ਛੇਤੀ ਦੇਣੇ ਬਰਫ ਲਾ ਦਿਓ। ਗੱਜ ਕੇ ਆਖੋ ਬਰਫ ਲਾ ਦਿਓ, ਤੜਕੇ ਨੂੰ ਮੁਸ਼ਕ ਜੂਏ ਤਾਂ ਨਹੀਂ, ਆਹੀ ਸਰੀਰ ਹੈ, ਹੁਣ ਬਰਫ ਲਾਉਣੀ ਪੈਂਦੀ ਹੈ, ਪ੍ਰੀਜ਼ਰਵ ਕਰਨੀ ਪੈਂਦੀ ਹੈ, ਬੋਡੀ DDT ਪਾਉਣੀ ਪੈਂਦੀ ਹੈ, ਕੋਈ ਨਿਮਜਾ ਪਾਉਣਾ ਪੈਂਦਾ, ਉਹ ਪਾਵਿਆਂ ਥੱਲੇ ਤਾਂ ਚਾਰੇ ਪਾਵੇ, ਜੇ ਕਿਤੇ ਰਾਤ ਰੱਖਣਾ ਪੈ ਜੇ ਉਸ ਨੂੰ ਰੱਖਦੀ ਨੀ, ਕਹਿੰਦੇ ਸੀਜਨ ਚੱਕ ਚੱਲੋ, ਜਿਹੜਾ ਆਉਂਦਾ ਚੱਕ ਚੱਲੋ, ਚਲੋ ਜੇ ਕਿਤੇ ਬਾਈ ਚਾਂਸ ਉਹ ਸਮਾਂ ਕਿਤੇ ਵੀ ਰਾਤ ਰੱਖਣਾ ਹੀ ਪੈ ਗਿਆ, ਸ਼ਾਮ ਜੀ ਨੂੰ ਚੜਾਈਆਂ, ਤਾਂ ਫਿਰ ਰਾਤ ਪਤਾ ਕਿਵੇਂ ਲੰਘਾਉਣੀ ਪੈਂਦੀ ਹੈ, ਚਾਰੇ ਪਾਵਿਆਂ ਥੱਲੇ ਨਾ ਰੱਖ ਕੇ ਵੱਡੇ ਵੱਡੇ ਗਲਾਸ ਜਾਂ ਰੱਖ ਕੇ ਬੱਠਲ ਵਗੈਰਾ ਵਿੱਚ ਪਾਣੀ ਪਾਉਣਾ ਪੈਂਦਾ, ਕਿਤੇ ਵੱਡੇ ਬੈਲੀ ਨੂੰ ਰਾਤ ਨੂੰ ਕੀੜੀਆਂ ਨਾ ਖਾ ਜਾਣ, ਗੱਜ ਕੇ ਆਖੋ ਉਹ ਕਿਤੇ ਕੀੜੀਆਂ ਨਾ ਖਾ ਜਾਣ, ਉਹ ਬਚਾਇਓ ਕੀੜੀਆਂ ਤੋਂ, ਕੀੜੀਆਂ ਖਾ ਜਾਣਗੀਆਂ ਇਹਨੂੰ ਤਾਂ, ਅਜੋਤ ਦੀ ਵਿੱਚ ਜਿਹੜਾ ਕਹਿੰਦਾ ਸੀ ਮੈਂ, ਉਹ ਕੀੜੀਆਂ ਤੋਂ ਬਚਾਉਣਾ ਪੈਂਦਾ ਵੱਡਾ ਬੈਲੀ, ਕੀੜੀਆਂ ਖਾ ਜਾਣਗੀਆਂ ਤੜਕੇ ਨੂੰ ਨਹੀਂ, ਤਾਂ ਤੇ ਕੁਝ ਸੋਚੋ, ਕੁਝ ਵਿਚਾਰਿਆ ਕਰੋ, ਤਾਂ ਤੇ ਕੀ ਤੇਰਾ ਵਜੂਦ ਹੈ, ਤਾਂ ਤੇ ਅਸੀਂ ਭੁੱਲ ਗਏ ਉਸ ਨੂੰ, ਭੁੱਲ ਗਏ ਆਪਣੇ ਆਪ, ਆਪੇ ਨੂੰ ਭੁੱਲ ਗਏ, ਜੋ ਆਪਣਾ ਆਪ ਜੋ ਮਾਲਕ ਦੀ ਪਰਮੇਸ਼ਰ ਦੀ ਜੋਤ ਹੈ ਆਪਾਂ, ਉਹ ਆਪਾਂ ਭੁੱਲ ਗਏ। ਤਾਂ ਤੇ ਰਹੋ ਵਿਚਾਰ, ਤਾਂ ਤੇ ਗੱਲ ਕਿੱਥੇ ਚੱਲੀ ਸੀ, ਗੱਲ ਚੱਲੀ ਸੁਰਤ ਦੀ ਵਿਜਨ ਪਾਵਰ ਦੇ ਉੱਤੇ, ਤਾਂ ਤੇ ਉਹ ਸੁਰਤ ਦੀ ਅਨੁਭਵ ਦਾ ਵਿਸ਼ਾ ਹੈ, ਸਾਰਾ ਕੁਝ ਵੇਖਣ ਵਿੱਚ ਨਹੀਂ ਆਇਆ ਕਰਦਾ। ਤਾਂ ਤੇ ਉਸ ਵੇਲੇ ਮਹਾਂਪੁਰਖਾਂ ਨੂੰ ਪ੍ਰਿੰਸੀਪਲ ਗੁਰਦਿਆਲ ਸਿੰਘ ਕਹਿਣ ਲੱਗਿਆ, ਕਹਿੰਦਾ ਜੀ ਐਂ ਜੇ ਲੱਗਦਾ ਵੀ ਐਂ ਕੀ ਹੋਊਗਾ ਕਿੱਦਾਂ, ਜੋ ਮਹਾਂਪੁਰਖਾਂ ਨੇ ਦੇਖ ਲਿਆ ਵੀ ਇਹ ਹੁਣ ਬਾਣੀ ਵੀ ਪੜ੍ਹਦਾ ਪਰ ਬਾਣੀ ਤੇ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਇਹਨੂੰ ਬਾਣੀ ਦੇ ਪ੍ਰਮਾਣ ਦੇਣ ਦਾ ਤਾਂ ਫਾਇਦਾ ਨਹੀਂ, ਜਿਹੜੀ ਤੁੱਕ ਬੋਲਾਂਗੇ ਇਹ ਇੱਕ ਅੱਖ ਗਾਹਾਂ ਬੋਲੂ, ਕਿ ਤੋਤਾ ਰੱਟਾ ਤਾਂ ਬੜਾ ਲਾਇਆ ਬਾਣੀ ਨੂੰ, ਪਰ ਬਾਣੀ ਤੇ ਵਿਸ਼ਵਾਸ ਨਹੀਂ, ਗੁਰੂ ਦੇ ਵਚਨ ਤੇ ਪ੍ਰਤੀਤ ਹੈ ਨਹੀਂ, ਜੇ ਗੁਰੂ ਦੇ ਵਚਨ ਤੇ ਵਿਸ਼ਵਾਸ ਹੈ ਤਾਂ ਲੋੜ ਹੀ ਨਹੀਂ ਸੀਗੀ। ਮਹਾਂਪੁਰਖਾਂ ਨੇ ਸੋਚਿਆ ਵੀ ਇਹਨੂੰ ਪ੍ਰੈਕਟੀਕਲੀ ਤਿਆਰ ਬਾਤ ਆਈ ਹੈ, ਕਿਉਂਕਿ ਬਾਣੀ ਦੇ ਪ੍ਰਮਾਣ ਦੇਣ ਨਾਲ ਤਾਂ ਇਹ ਬਣਦਾ ਨਹੀਂ। ਕਹਿੰਦੇ ਫਿਰ ਐਂ ਕਰ ਪ੍ਰਿੰਸੀਪਲ, ਇੱਕ ਫਲਾਨੇ ਥਾਂ ਦੇ ਉੱਤੇ ਨਾ ਇੱਕ ਪਿੰਡ ਹੈ, ਮਹਾਂਪੁਰਖ ਕਹਿੰਦੇ ਭਾਈ ਐਂ ਕਰ, ਇੱਕ ਪਿੰਡ ਹੈ ਛੰਨਾ, ਪਿੰਡ ਹੈ ਛੰਨਾ, ਉੱਥੇ ਤੂੰ ਜਾ, ਉੱਥੇ ਇੱਕ ਖੇਤਾਂ ਦੇ ਵਿੱਚ ਮਹਾਂਪੁਰਖ ਬੈਠੇ ਹੈ, ਜਾਂ ਉਹਨਾਂ ਕੋਲ ਜਾ ਕੇ ਆ, ਉਹ ਤੈਨੂੰ ਦੱਸਣਗੇ। لو جی پرنسپل گردیال سنگھ آ گیا. جس ویلے پتا لگیا کہ کھیت بیٹھے کھیت چ لے گیا. جس ویلے کھیت چ لے گیا کہ مہاپرپ سمادھ بیٹھے سی بیٹھ گیا کولی بیٹھا رہا. تھوڑی دیر بعد مہاپرکھ سمادھی تو اتھان ہوئے. یہ لکھت میرے کو پی ہے جس نے پڑھنی ہوئی تو بائی چانس. ویسے تو پرتیت ہونی چاہیے کولوں گل بنا کے جب کہیں نہیں جاتی گرو گرانتھ صاحب کی ہزوری سے. پھر بھی کوئی جو بھی میں اسٹیج تو کہہ رہا ہاں وہ پڑھنا ہوں تو وہ میرے پڑھ سکتا رہو بچہ. تاکہ جس ویلے آ کے بہ گیا گردیال سنگھ مہاپرکھ سمادھی بیٹھے تھوڑے سمے بعد سمادھی تو اتھان ہوئے نیتر پرکاش کیتے. جانتے سارا کچھ ہوں نے پر گلان سارے واگ ہی کرتے ہوں. آؤ بھائی کم آئے پتا ہوں پر بولی آئی بولتے ہوں. اس ویلے نے دسنا کیا کہ مینو تو جی راڑا صاحب والے مہاپرکھ نے بڑے خوش ہوئے. بڑا پیار سی مہاپرکھوں کے نال بڑے خوش ہوئے. بابی گر سکھا تیرے درشن ہوئے بھی تہاپرکھوں کو درشن کر کے با دن پا جی آیا. پتا سی سارا کچھ بھی کم آیا کم آئے. منکھی بولی بولتے ہو. اس ویلے کہنے لگا جی میں تو مہاپرکھوں کو گیا سی جب بانی پڑھتے ہاں دھرمراج دیا گلان آدی مینو تو جی لگتا سکا بھی کتنے گرو صاحب نے بندے ماڑے کاموں تو ہٹا واسطے کوئی ادا کا کوئی گلیں کی. یہ سچ مچی ہی ہے. میں پوچھا سی کہ وہ راڑا صاحب والے مہاپرکھوں نے مجھے تے کول بھیجا کہ تھی دس دوں گے سارا کچھ کرو کرپا. اس ویلے مہاپرکھ کہتے ہاں بھائی تم نے سارا کچھ اکھی دیکھا. کی نام سی انہوں مہاپرکھوں کا؟ کرپال سنگھ شنا والے. پورا دس جاوا جس ویلے اتنا وچن کہا کہ بھائی لے تینوں سنا دیں ہاں گل پھر کیویں بیتی سی. یہ پہلے فوج دے وچ سی. فوج دے وچ سی یعنی کہ عام پنڈ دے وچ کرپال فوجی کرپال فوجی کہا جاتا سی. جی اپنے پنڈوں کے ادا کے نام ہوں نے سنگھ کوئی کٹ نال کٹ ہی بولتا سی. جس ویلے کہندے اسی چھٹی آئے ایک باری فوج دے وچوں جدو چھٹی آئے تو کی ہوا ایک دن دوپہرے پرشادہ وغیرہ چھا کے ہٹے ہیں کوئی بیمار کوئی تکلیف نہیں سی. ایک دم اسی چڑھائی کر کے جدو ایک دم چڑھائی کر کے تو آم سارے پنڈ دے وچ ہو گیا. وہ اپنے پنڈ والا کرپال فوجی مر گیا جیسے عام اپنی بولی ہوں ہوں عام پنجابی بولی. وہ اپنے والا پنڈ والا کرپال فوجی چڑھائی کر گیا. کوئی کہے بھی بیمار تھا کوئی نہیں سی وہ گھر کٹھ ہو گیا. بابا جی میں آپ پوچھتے ہیں بھائی کی گل کوئی ڈھلا مٹھا سی کوئی نہ جی بالکل نہیں چاہتا بھا پرشادہ چکے ہے. پھر آپ آم کہہ دیں بھی ہرٹ فیل ہو گیا. ادھر جانے کی گلیں چل دیا ادھر. جس ویلے ادھر تو ہوں چڑھائی کر گیا تو ادھر پھر ہوں جس ویلے ہوں دوپہرے جی چڑھائی کیا آم پھر گلیں ہوں بھائی دن شپ دیا چیتی مٹی سمیٹن بھی کرو دوا دا جی کوئی نیڑے نیڑے رشتے دار بھیج دو بھائی بندے سد لو چل دور والے مگروں آ جان گے. یہ جی گلیں ہوں نا. جس ویلے جی ہوں شام تک کچھ بندے بھیج دیتے نیڑے کے سارے جانی کہ وہ جانی کہ اشنان وغیرہ کی تیاری ہو گئی ساری. انتم اشنان کروا دتا کپڑے پاتے سیڑھی آ گئی ہے جی. جس ویلے مطلب سارا کچھ ہو گیا پا کے مطلب اشنان سیڑھی تے اتوں رسیاں رسیاں بلیٹ دیا سارا کچھ بلیٹ کے جانی کہ شمشان بھومی نو لئی جاندے ہیں. اتوں تک گل ادھر ہو گئی شمشان بھومی والوں لئی جاندے ہیں. ادھر کرپال سنگھ جی پرنسپل گردیال سنگھ دس رہے ہیں کہندے سانو چار جمدوت لے گئے دھرمراج کی ہزوری دے وچ. کہندے جی سانو لے گئے ہزوری دے وچ کہندے اتھے دیکھا میں بھی سارا کچھ شکلاں تاں پرتیت ہوندی ہیں پر سارا کچھ پرکاش دا ہی بنیا ہوا ہے. دیکھن نوں وجود لگتا ہے پر پرکاش دا ہی بنیا ہوا ہے. کہندے دھرمراج نے میں دیکھا بڑا لمبا قد ہے اکھاں دے وچ بڑی لائٹ ہے بڑا تیز ہے بڑا تیز بڑا حساب کتاب لیکھا جوکھا. کہندے جدوں میں نوں کیتا پیش اسی ویلے کہندے دھرمراج ایک دم جندوتاں نوں کٹ کے بولیا کہندے وہ کرپال سنگھ نہیں 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 واپس کر کے آؤ وہ ہو دوسرا کرپال سنگھ لے کے آنا. بھولن اندر سب کو آ بھول گرو کرتار ایک گرو پرمیشر نہیں بھولتا باقی سب بھولن ہے سب بھولن کے بچ ہے. بھاگ سنگھ مہاپرکھ سی انہوں کا لانگری سی انہوں کی ماتا نال بھی یہی کچھ واپریا سی. ہور بڑیاں بڑیاں ساتھیاں گر اتہاس کے بچ ہے. تاکہ جس ویلے کہا بھی ان تو واپس بھیجو کہتے اسی ویلے جمدوت سانو لے کے واپس چل پے جس ویلے لے کے کہتے جب آ رہے سانو کہتے ایک پاسوں سانو ہائے ہائے دیا آوازاں سنیا ہائے ہائے ہو ہو پرلاٹ دیا اسی پوچھا بھی آ کی کہندے سانو جمدوتاں نے دسیا بھی ادھرلے پاسے نو نرک جہدے وچ پاپیاں نو سخت سزاواں دتیاں جاندیاں کہندے سانو اتے بانی وچ دیکھو پہلے ہی درجہ پاپی کرم تمام دے کر دے ہائے ہائے اتے پہلے ہی لکھیا ہویا جو کچھ ورت رہا دیکھو وشواس نہیں کرتا ہوں وہ دیکھ رہے یا سن رہے کہندے سانو سنیا کہ ہائے دسنا کیتا انہوں نے اتنے ہوں پہلے ہی درجہ نانک جو متن ودھانی تو متھی دھرم رائے کہندے آدھے آدھے ایک پاسے سانو کی ہوا کہندے پھر تھوڑا خوشبو آنیا شروع ہوئی بڑے پیارے پیارے سنگیت سننے شروع ہوئے اسی پوچھا ہونا کہندے ہونا اپنا سورگ کول دی جا رہی ہیں کہندے اسی کہا بھی یوں کرو سانو تسی سورگتا دکھا نہ چلو وہ کہن لگے سورگتا ٹائم نہیں دیکھا تیرے شریر نو سمشان بھومی دے وچ پہنچا دتا گیا ہے انگیٹھا چن لیا بس رکھن دیاں تیاری ہیں رکھن دیاں تیاری ہیں کہندے اسی کہا چل مینوں گیٹ تو ہی دکھا دیو تھوڑا جا سی دینی کہندے جس ویلے وہ سانو سورگ دے گیٹ ول لے کے گئے ادھروں کی کیتا شریر نو اگن دیتی ادھر جس ویلے شریر نو اگن دیتی ہوں سارے کہنے کنا کٹھا ہے سمشان بھومی دے وچ اسی ویلے کہندے سانو کہندے چل بھی ایک سیکنڈ دے وچ شریر دے وچ انہوں نے تو شریر نو اگن دے دیتی ہے ہوں اگے سما نہیں سانو ایک دم اتوں کول ہی گئے ہیں ایک دم باس شریر دے وچ بس کہندے اکھ دے فور دے وچ ہی پرویش ہو گیا ساڈا جدو پرویش ہویا کہندے انگیٹھا ایک دم چل چکیا سی ساڈی سجی لت نو اگ پہ چکی سی کہندے اسی ایک دم انگیٹھے تو اٹھ کے بھجے گج کے اکھو ایک دم انگیٹھے تو اٹھ کے بھجے تے جنے کٹھے ہوئے سی سارے پھر ہوں وہ بھج گئے سب سارے کیونکہ ایک دم ہوں بھی کچھ کچھ جانی کہ کچھ ایک بندے کھڑے جہے کوئی تگڑے دلوا سی باقی تو سارے بھج لے یہ گل کی بھی مردہ اٹھ کے بھج لے کہندے وہ سجی لت نو اگ لگ چکی سی ایک دم وہ بجائی گئی اسی آوازاں دتیاں بھی ڈرونا ڈرونا میں وہی کرپال سنگھ ہیں کہندے کچھ مطلب دل والے بندے کھڑے باقی تو کھڑیا نہیں کوئی باقی تو کھڑیا نہیں بھج گئے سب جس ویلے کہندے اسی وہ پھر جڑے کچھ ایک بندے رہے ایک دو بس انہوں نے تھوڑے بہت ہنٹ دیتے کیونکہ نال نال سانو کہندے اوپروں ہدایت مل چکی سی اوپروں ہدایت اس ویلے اسی بہتا کچھ آم دیکھنے سارا کچھ پتا لگ گیا چڑھائی کر کے دوبارے جیون دے پر اگلا ایک ادھا جڑا کوئی نام رسی بندہ جو کھڑا رہ گیا انہوں تھوڑی بہت اسی رمج دیتی سی کیونکہ سانو اوپروں ہدایت ہو چکی سی بھی اس گوپت بھید نو پرگٹ نہیں کرنا گج کے آخو اس گوپت بھید نو پرگٹ نہیں کرنا جویں سرکار دے اتنے بندے ہوندے نے سرکاری بھید گوپت رکھن دی قسم ہوندی ہے ایویں جے رب دے پیاریاں نو بھی انہاں منڈلاں دے بھید گوپت رکھن دی قسم ہوندی ہے خیال کریو وہ کہن لگے ہن تانوں مہاپرکھاں نے انہاں نے بھیجیا جنہاں دی اوپرلے منڈلاں تک پہنچ ہے انہاں نے بھیجیا جنہاں دی اوپرلے منڈلاں تک چلدی ہے تے جس کر کے میں تانوں سارا کچھ دس رہے ہیں انہاں نے تینوں حکم کرتا بھی تینوں سارا کچھ دسن گے جس کر کے انہوں کا حکم کیتا ہون کر کے ہی میں تمہیں دس دیں نہیں میں اس بھید نو اپنے کول رکھا ہے نوٹ کرو کول رکھا ہے پر وہ ایسے مہاپرکھ ہے جنہ کی جانی کہ بہت اگے تک پہنچ ہے بہت جنہ دے حکم برما وشنو مہیش تک بھی منتے ہیں ایسے تانتے جس ویلے ادھا دے بچن کیتے کہن لگے بھائی پھر اسی اس دن جدوں بھجے تو لت وغیرہ جانی کہ جس ویلے جلی بجھ گئی سارا کہندے سن ہوں پھر براغ ہو گیا بھی ہوں جو سارا کچھ پرتکھ ہو گیا پھر تو پتا لگ گیا اگے پڑھتے سی بھی ہوں تو بس سمرت وید پران پکار نپوتھیاں نام بنا سب کوڑ گالی ہوشیاں بنا ہوں نام تو بنا سب پھر تو کہن لگے ساری ایسا ویوستھا بن گئی گلا ہوشیاں نام تو بنا گلا ہوشیاں نام تو بنا گلا ہوشیاں
ਗੱਲਾਂ ਹੋਸ਼ੀਆਂ ਇੱਕ ਨਾਮ ਤੋਂ ਬਿਨਾ, ਗੱਲਾਂ ਹੋਸ਼ੀਆਂ
ਦੇ ਭਾਈ। ਬਸ ਹੁਣ ਤਾਂ ਬੈਠੇ ਹਾਂ ਖੇਤ, ਬਸ ਹੁਣ ਤਾਂ ਅੱਖਾਂ ਖੋਲਣ ਨੂੰ ਵੀ ਨਹੀਂ ਜੀ ਕਰਦਾ। ਉਹਦੇ ਦੇ ਭਾਈ ਇੰਨਾ ਕੁਝ ਸਾਰਾ ਕੁਝ ਸੁਣਾ ਕੇ ਫਿਰ ਉਹ ਕਿਰਪਾਲ ਸਿੰਘ ਛੰਨਾ ਵਾਲਿਆਂ ਨੇ ਪ੍ਰਿੰਸੀਪਲ ਗੁਰਦਿਆਲ ਸਿੰਘ ਨੂੰ ਆਪਣੀ ਮੱਚੀ ਲੱਤ ਨੰਗੀ ਕਰਕੇ ਦਿਖਾ ਦਿੱਤੀ। ਅੱਜ ਕੇ ਆਖੋ ਕੱਪੜਾ ਚੱਕ ਕੇ ਦਿਖਾ ਦੀ, ਕਹਿੰਦੇ ਲੈ ਤੈਨੂੰ ਦੱਸ ਦਿੰਦੇ, ਕਹਿੰਦੇ ਆ ਦੇਖ ਲਾ ਉਦੋਂ ਮੱਚੀ ਹੈ ਲੱਤ, ਆਹ ਲੱਤ ਉਦੋਂ ਮੱਚੀ ਹੈ। ਤਾਂ ਤੇ ਕਹਿਣ ਦਾ ਭਾਵ ਕਿ ਗੁਰੂ ਪਿਆਰਿਓ, ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਅਖੰਡ ਪਾਠ ਸਹਿਜ ਪਾਠ ਕਰਾਉਂਦੇ ਹਾਂ, ਪਰ ਬਾਣੀ ਪਹਿਲੀ ਗੱਲ ਤਾਂ ਸੁਣਦੇ ਹੀ ਨਹੀਂ। ਅਸੀਂ ਬਹੁਤ ਵਾਰ ਬੇਨਤੀ ਕੀਤੀ ਹੈ ਭਲਿਓ ਬਾਣੀ ਸੁਣਿਆ ਕਰੋ। ਨੌ ਨੌ ਦਿਨ ਗੁਰੂ ਸਾਹਿਬ ਘਰੇ ਲਾ ਆਉਂਦੇ ਆ, ਸਾਨੂੰ ਚਾਈ ਨਹੀਂ ਹੁੰਦਾ, ਸਾਡੇ ਘਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਏ ਆ, ਅਸੀਂ ਬਾਣ ਦਸੇ ਪਾਤਸ਼ਾਹ ਸਾਡੇ ਘਰੇ ਆਈਏ, ਨਾ ਸਾਨੂੰ ਭਾਵਨਾ ਹੀ ਨਹੀਂ ਹੁੰਦੀ। ਚਾਹ ਹੋਵੇ ਤਾਂ ਗੱਲ ਬਣ ਜੇ, ਨਹੀਂ ਨਹੀਂ ਬਸ ਨੌਵੇਂ ਦਿਨ ਆਪਾਂ ਨੂੰ ਤੁਸੀਂ ਬਹੁਤ ਵਾਰੀ ਵੀ ਬਸ ਭੋਗ ਅੱਲਾ ਭੋਗ ਪਾਤਾ। ਤਾਂ ਤੇ ਬਾਣੀ ਸੁਣੋ ਤੇ ਗੁਰੂ ਦਾ ਵਚਨ ਸੁਣ ਕੇ ਪਿਆਰੋ, ਇੱਕ ਇੱਕ ਵਚਨ ਪਤ ਕਰਕੇ ਮੰਨੀਏ। ਤਾਂ ਤੇ ਗੱਲ ਕਿੱਥੇ ਚੱਲੀ ਸੀ ਵੀ ਜਿਹੜੇ ਮਨਮੁੱਖ ਕਹਿੰਦੇ ਨੇ ਨਾ ਖਾਓ ਪੀਓ ਮੌਜ ਕਰੋ, ਆਹ ਜਗ ਮਿੱਠਾ ਅਗਲਾ ਕਹਿੰਦੇ ਡਿੱਠਾ, ਤੇ ਪਿਆਰੇ ਬਹੁਤ ਮੁਸ਼ਕਲ ਬਣ ਗਈ, ਬਹੁਤ ਮੁਸ਼ਕਲ ਬਣ ਜਾਣੀ ਹੈ। ਗੁਰੂ ਸਾਹਿਬ ਮਤ ਦਿੰਦੇ ਆ ਵਾਰੀ ਵਾਰੀ, ਪਿਆਰਿਆ ਸੁਚੇਤ ਹੋ ਜਾ, ਜੈਸਾ ਬੀਜਿਆ ਸੋ ਲੁਣਾ ਕਰਮਾ ਸੰਦੜਾ ਖੇਤ, ਪੁੰਨ ਪਾਪ ਕੋਈ ਕਹਿਣ ਮਤ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਵਿੱਚ ਨਿੱਤ ਸਮਝਾਉਂਦੇ ਆਪਾਂ ਨੂੰ, ਜਪੁਜੀ ਸਾਹਿਬ ਪੜ੍ਹਦੇ ਹਾਂ ਨਿੱਤ, ਦੇਖੋ ਉੱਨੀ ਪਾਪੀ ਆਖਣ ਨਾਹੀ, ਉੱਨੀ ਪਾਪੀ ਗੁਰੂ ਸਾਹਿਬ ਕਹਿੰਦੇ ਜਦੋਂ ਪੁੰਨ ਪਾਪ ਹੈ ਇਹ ਭਾਈ ਕਿਤੇ ਕਹਿਣ ਮਾਤਰ ਨਾ ਸਮਝ ਲਿਓ। ਬਹੁਤੇ ਲੋਕ ਕਹਿਣ ਮਾਤਰ ਸਮਝਦੇ ਆ ਵੀ ਚਲੋ ਜੀ ਮਾੜੇ ਕੰਮਾਂ ਤੋਂ ਹਟਾਉਣ ਵਾਸਤੇ ਗੁਰੂ ਸਾਹਿਬ ਨੇ ਪਾਪਾਂ ਦਾ ਡਰ ਪਾ ਦਿੱਤਾ ਤੇ ਅੱਗੇ ਸਜ਼ਾ ਡਰ ਪਾ ਦਿੱਤਾ, ਚਲੋ ਜੀ ਬੰਦੇ ਨੂੰ ਚੰਗੇ ਕੰਮ ਵਾਲੇ ਵਾਲੇ ਪਾਸੇ ਲਾਉਣ ਵਾਸਤੇ ਪੁੰਨਾਂ ਦੀ ਕਹਾਵਤ ਬਣਾ ਤੀ। ਵਾਲੇ ਅੱਜ ਦੇ ਬੰਦੇ ਇਹੀ ਸਮਝਦੇ ਆ, ਗੁਰੂ ਸਾਹਿਬ ਕਹਿੰਦੇ ਨਾ ਭਾਈ ਐਸੀ ਗੱਲ ਤਾਂ ਨਹੀਂ, ਤੂੰ ਜਾਣਦੇ ਨਹੀਂ ਜਿੱਦਾਂ ਦੀਆਂ ਗੱਲਾਂ ਬੰਦੇ ਦਾ ਮਨ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਇਸ ਗੱਲ ਦਾ ਜਿਵੇਂ ਕਹਿੰਦੇ ਬਈ ਪੁੰਨੀ ਪਾਪੀ ਆਖਣ ਨਾਹੀ, ਉਹ ਪੁੰਨ ਪਾਪ ਆਖਣ ਮਾਤਰ ਕੱਲੇ ਕਹਾਵਤ ਨਹੀਂ, ਕਹਿਣ ਮਾਤਰ ਨਹੀਂ ਪੁੰਨ ਪਾਪ, ਕਰ ਕਰ ਕਰਨਾ ਲਿਖ ਲੈ ਜਾਹੋ, ਜੋ ਕੁਝ ਕਰਦੇ ਕਰਕੇ ਨਾਲ ਲਿਖ ਕੇ ਲੈ ਜਾਂਦਾ, ਰਿਕਾਰਡਿੰਗ ਹੁੰਦੀ ਹੈ ਬਕਾਇਦਾ, ਜੋ ਕੁਝ ਕੀਤਾ ਕਰਕੇ ਨਾਲ ਲਿਖ ਕੇ ਲੈ ਜਾਣਾ। ਦੇਖੋ ਜਪਜੀ ਸਾਹਿਬ ਜੀ ਗੁਰੂ ਸਾਹਿਬ ਕਹਿੰਦੇ ਕਹਿਣ ਮਾਤਰ ਨਾ ਕਿਤੇ ਸਮਝ ਲਿਓ ਮੇਰਾ ਵੀਰ, ਮੰਨ ਲਓ ਗੁਰੂ ਦੀ ਗੱਲ। ਤਾਂ ਤੇ ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਫਿਰ ਕੀ ਹੋਏਗਾ ਜੀ, ਆਪੇ ਬੀਜ ਆਪੇ ਹੀ, ਆਹੋ ਨਾਨਕ ਹੁਕਮੀ ਆਵਹੋ ਜਾਹੋ, ਫਿਰ ਜੋ ਕੁਝ ਤੂੰ ਆਪ ਬੀਜਿਆ ਉਹਦਾ ਫਲ ਤੂੰ ਆਪ ਵੱਢੇਗਾ, ਆਪ ਖਾਵੇਂਗਾ, ਤੈਨੂੰ ਆਪਣੀ ਬੀਜੇ ਦਾ ਫਲ ਆਪ ਨੂੰ ਖਾਣਾ ਪੈਣਾ, ਜੈਸਾ ਬੀਜਿਆ ਸੋ ਲੁਣੇ ਕਰਮਾ ਸੰਦੜਾ ਖੇਤ, ਤਾਂ ਤੇ ਉਹ ਤੈਨੂੰ ਫਲ ਤੇਰੇ ਬੀਜੇ ਦਾ ਜਾਣੀ ਕਿ ਦੇਣ ਵਾਸਤੇ ਵਾਹਿਗੁਰੂ ਨੇ ਤੇਰੇ ਕਿਰਤ ਕਰਮਾਂ ਦੇ ਉੱਤੇ ਹੁਕਮ ਲਾਉਣਾ, ਉਸ ਹੁਕਮ ਦੇ ਵਿੱਚ ਤੂੰ ਆਉਂਦਾ ਜਾਂਦਾ ਰਹੇਗਾ, ਨਾਨਕ ਹੁਕਮੀ ਆਪ ਹਜਾਹੋ, ਕਿਉਂਕਿ ਉੱਪਰ ਜੋ ਕੋਈ ਹੁਕਮ ਲਾਉਣ ਵਾਲਾ ਕੀਤੇ ਕਰਮ ਦੇ ਉੱਤੇ ਫੇਰ ਹੀ ਫਲ ਭੁਗਤਿਆ ਜਾਂਦਾ ਨਾ। ਸਾਡੇ ਕੋਲ ਕਿਸੇ ਨੇ ਕਤਲ ਕਰਤਾ, ਕਤਲ ਕਰ ਦਿੱਤਾ, ਜੇਲ੍ਹ ਦੀ ਸਜ਼ਾ ਤਾਂ ਹੀ ਭੁਗਤੂ ਜੀ, ਉੱਪਰ ਸਰਕਾਰ ਹੈ, ਤਾਂ ਤੇ ਉਹ ਸਰਕਾਰੀ ਹੁਕਮ ਲੱਗ ਜਾਂਦਾ ਜੇਲ੍ਹ ਦਾ, ਆਪਣੇ ਕੀਤੇ ਦਾ ਫਲ ਜੇਲ੍ਹ ਵਿੱਚ ਤਾਂ ਭੁਗਤਦਾ ਪਰ ਭੁਗਤਦਾ ਸਰਕਾਰੀ ਹੁਕਮ ਦੇ ਵਿੱਚ। ਗੱਜ ਕੇ ਆਖੋ, ਕਿਉਂਕਿ ਸਿੱਧੀ ਧਾਰਨਾ ਗੱਲ ਸਮਝ ਆ ਜਾਂਦੀ ਹੈ, ਬਾਣੀ ਦੇ ਨਹੀਂ ਗੱਲਾਂ ਸੂਖਮ ਨੇ ਨਾ ਸਮਝ ਨਹੀਂ ਆਉਂਦੀਆਂ, ਤਾਂ ਤੇ ਉਹ ਹੁਕਮ ਹੀ ਆਵੋ ਜਾਓ, ਫਿਰ ਇੱਥੇ ਆ ਕੇ ਸਾਰਾ ਕੁਝ ਹੁਕਮ ਦੇ ਵਿੱਚ ਹੈ, ਹੁਕਮ ਅੰਦਰ ਸਭ ਤੋਂ, ਹੁਕਮ ਦਾ ਅਰਥ ਹੁੰਦਾ ਦੀ ਕੌਸਮਿਕ ਲਾ, ਜਿਵੇਂ ਸਰਕਾਰਾਂ ਦੇ ਸੰਵਿਧਾਨ ਹੁੰਦੇ ਐਵੇਂ ਜੇ ਰੱਬੀ ਸੰਵਿਧਾਨ ਹੈ। ਕਈ ਕਈ ਹੁਕਮ ਦਾ ਮਤਲਬ ਸਮਝਦੇ ਆ ਵੀ ਬਸ ਕਈ ਕਈ ਮੈਂ ਮਨਮੁੱਖ ਕਹਿੰਦੇ ਦੇਖੇ ਆ, ਕਹਿੰਦੇ ਜੀ ਲਿਖਿਆ ਹੁਕਮ ਅੰਦਰ ਸਭ ਕੋ, ਬਸ ਹੁਕਮ ਚ ਹੀ ਹੈ ਜੀ ਸਾਰਾ ਕੁਛ, ਅਸੀਂ ਹੁਕਮ ਚ ਹੀ ਸ਼ਰਾਬ ਪੀਂਦੇ ਹਾਂ ਜੀ, ਅਸੀਂ ਹੁਕਮ ਚ ਹੀ ਖਾਂਦੇ ਹਾਂ ਜਰਦੇ ਤਮਾਕੂ, ਇਹਦਾ ਇਹ ਅਰਥ ਨਹੀਂ। ਤਾਂ ਤੇ ਕੀਤੇ ਕਰਮਾਂ ਦੇ ਉੱਤੇ ਹੁਕਮ ਲਾਗੂ ਹੁੰਦੇ ਹੈ, ਖਿਆਲ ਕਰ ਪਿਆਰਿਆ, ਤਾਂ ਤੇ ਫਿਰ ਉਸ ਹੁਕਮ ਦੇ ਵਿੱਚ ਤੂੰ ਵੱਖ ਵੱਖ ਜੂਨਾਂ ਦੇ ਵਿੱਚ ਆਉਂਦਾ ਜਾਂਦਾ। ਆ ਬੰਦਾ ਬੰਦੇ ਨੂੰ ਤਾਂ ਇਹੀ ਹੁਕਮ ਹੈ ਕਿ ਤੂੰ ਗੁਰੂ ਦੇ ਪਿੱਛੇ ਲੱਗ ਜਾ, ਤੈਨੂੰ ਕੀ ਹੁਕਮ ਹੈ, ਹੁਣ ਗੁਰੂ ਦੀ ਬਾਣੀ ਵਿੱਚੋਂ ਹੁਕਮ ਦੀ ਗੱਲ, ਹੁਕਮ ਤਾਂ ਜਾਨੀ ਕੋਈ ਕਿਹਾ ਨਹੀਂ ਜਾ ਸਕਦਾ, ਤਾਂ ਅਨੁਭਵ ਦੀ ਅਵਸਥਾ ਹੈ, ਪਰ ਗੁਰੂ ਸਾਹਿਬ ਨੇ ਕੁਝ ਕੁਝ ਸਮਝਾਉਣ ਦੀ ਕੋਈ ਹੁਕਮ ਨਾ ਕਹਿਆ ਜਾਈ, ਕਹਿੰਦੇ ਉਹ ਤਾਂ ਗੁਰੂ ਸਾਹਿਬ ਜੀ ਕਹਿੰਦੇ ਪਿਆਰਿਆ ਆ ਦੇਖ
ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ।
ਕਹਿੰਦੇ ਬੰਦਿਆਂ ਹੁਕਮ ਦੀ ਗੱਲ ਕਹੀ ਨਹੀਂ ਜਾ ਸਕਦੀ ਕਿਉਂਕਿ ਅਨੁਭਵ ਦੀ ਗੱਲ ਹੈ, ਹੁਕਮ ਦੀ ਕੌਸਮਿਕ ਨਾ ਉਹ ਉੱਥੇ ਜਾ ਕੇ ਪਤਾ ਲੱਗੂਗਾ, ਹੁਕਮ ਦਾ ਮਤਲਬ ਹੋਰ ਨਾ ਸਮਝ ਲਈ ਤੂੰ ਕੋਈ। ਕਹਿੰਦੇ ਉਹ ਗੱਲ ਪਰ ਤੂੰ ਇੱਕ ਵਾਰੀ ਇੰਨੀ ਵੀ ਗੱਲ ਸਮਝ ਲੈ, ਬਾਕੀ ਤੈਨੂੰ ਗੱਲ ਅਸਲ ਫੇਰ ਪਤਾ ਲੱਗੂਗੀ। ਤੂੰ ਜੇ ਸਿੱਧੀ ਗੱਲ ਸਮਝਣੀ ਹੈ ਹੁਕਮ ਦੀ ਤਾਂ ਇੰਨੀ ਸਮਝ ਲੈ ਵੀ ਮਨੁੱਖਾਂ ਦੇ ਹੀ ਤੈਨੂੰ ਮਿਲ ਗਈ, ਤੈਨੂੰ ਭਾਈ ਗੁਰੂ ਵਾਲਾ ਬਣ ਕੇ ਨਾਮ ਜਪਣ ਦਾ ਹੁਕਮ ਹੈ। ਗੱਜ ਕੇ ਆਖੋ, ਇਸ ਹੁਕਮ ਤੋਂ ਤੂੰ ਬਾਹਰ ਜਾ ਰਿਹਾ ਹੈ। ਪਸ਼ੂ ਨਹੀਂ ਨਾਮ ਜਪ ਸਕਦਾ, ਗੁਰੂ ਵਾਲਾ ਬਣ ਸਕਦਾ। ਇੱਕ ਬੰਦਾ ਇੱਕ ਮਨੁੱਖ ਜੂਣ ਹੈ ਜਿਹਦੇ ਵਿੱਚ ਗੁਰੂ ਵਾਲੇ ਬਣ ਕੇ ਨਾਮ ਜਪ ਗੁਰ ਸ਼ਬਦ ਦੁਆਰਾ ਆਪੇ ਦੀ ਖੋਜ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਉਸ ਹੁਕਮ ਤੋਂ ਬਾਹਰ ਹੋ ਗਏ ਅਸੀਂ, ਕਹਿੰਦੇ ਜਰਦਾ ਖਾਨਾ ਤਾਂ ਉਹਦੇ ਹੁਕਮ ਚ ਹੀ ਹੈ ਜੀ ਸਾਰਾ ਕੁਛ, ਆਪਦੇ ਮਨ ਮਤ ਦੇ ਅਰਥ ਕਰ ਲਏ। ਤੇ ਜੇ ਹੁਣ ਪਿਆਰਿਆ ਕੱਲ ਬੇਨਤੀ ਕਰਤੀ ਸੀ ਪਛਕਿਆਰੀਆਂ ਜਾਂ ਮਾਰਦਾ ਫਿਰੇਗਾ, ਫਿਰ ਤਾਂ ਭਾਈ ਗੰਦਗੀ ਖਾਣ ਵਾਲੀ ਜੂਨ ਉਸ ਉਹਨਾਂ ਕਰਮਾਂ ਦੇ ਉੱਤੇ ਆ ਜਿਹੜੇ ਹੁਣ ਕਰਦੇ ਹੁਕਮ ਲੱਗਣਗੇ। ਹੁਕਮ ਤੋਂ ਗੱਲ ਮੌਕੇ ਤੇ ਫਿਰ ਆ ਗਈ, ਮੈਂ ਕਹਿ ਜਾਵਾਂ ਜਿਹੜਾ ਅਰਥ ਤਾਂ ਸਪਸ਼ਟ ਹੋ ਗਈ ਉਹਨਾਂ ਦੇ ਬਾਣੀ ਦਾ ਵੀ ਗੁਰੂ ਸਾਹਿਬ ਕਹਿੰਦੇ ਪੁੰਨ ਪਾਪ ਕਹਾਉਤ ਨਹੀਂ, ਜੋ ਕਰਦਾ ਲਿਖ ਕੇ ਲੈ ਜਾਏਗਾ, ਆਪਣਾ ਬੀਜਿਆ ਆਪ ਖਾਵੇਗਾ। ਪਰ ਖਾਵੇਗਾ ਕਿਵੇਂ? ਉਹ ਰੱਬੀ ਹੁਕਮ ਦੇ ਵਿੱਚ, ਜੋ ਰੱਬੀ ਹੁਕਮ ਨਾ ਹੋਊ ਫਿਰ ਫਲ ਕਤਲ ਕਰਤਾ ਕਿਸੇ ਨੇ, ਉੱਪਰ ਸਰਕਾਰੀ ਹੁਕਮ ਨਹੀਂ ਹੋਈ, ਉਹ ਕੀਤੇ ਦਾ ਫਲ ਕਿਵੇਂ ਭੁਗਤੂਗਾ? ਉਹਨੂੰ ਭੁਗਤਾਉਣ ਵਾਲਾ ਚਾਹੀਦਾ ਨਾ, ਉਹਨੂੰ ਭੁਗਤਾਉਣ ਵਾਲੀਆਂ ਅਦਾਲਤਾਂ ਜੇਲ੍ਹਾਂ ਸਾਰਾ ਕੁਛ ਸਰਕਾਰ ਨੇ ਬਣਾਈਆਂ ਨਾ। ਜੇ ਉਹ ਨਾ ਹੋਵੇ ਸਾਰਾ ਕੁਛ, ਉਹ ਰੱਬੀ ਸੰਵਿਧਾਨ ਕਾਨੂੰਨ ਤੇ ਕੀਤੇ ਕਤਲ ਦਾ ਫਲ ਫਿਰ ਆਪ ਦੀ ਆਪ ਕਿਵੇਂ ਭੁਗਤ ਲੂ ਕੋਈ? ਤਾਂ ਤੇ ਆਪਣੇ ਕੀਤੇ ਦਾ ਫਲ ਆਪਣੇ ਆਪ ਨਹੀਂ ਭੁਗਤਿਆ ਜਾਂਦਾ, ਉਹਨੂੰ ਭੁਗਤਾਉਣ ਵਾਲਾ ਉੱਪਰ ਅਕਾਲ ਪੁਰਖ ਵਾਹਿਗੁਰੂ। ਫਿਰ ਉਹ ਕੀਤੇ ਕਰਮ ਦੇ ਉੱਤੇ ਹੁਕਮ ਲਾਗੂ ਕਰਦਾ, ਜਿਵੇਂ ਕਤਲ ਦੇ ਉੱਤੇ ਹੁਕਮ ਲਾਗੂ ਹੋਇਆ ਜੇਲ੍ਹ ਦਾ। ਤਾਂ ਤੇ ਫਿਰ ਪਿਆਰਿਓ ਵਾਹਿਗੁਰੂ ਦੇ ਹੁਕਮ ਵਿੱਚ ਤੂੰ ਕੀਤੇ ਦਾ ਫਲ ਚੱਖਣ ਵਾਸਤੇ ਫਿਰ ਉਹ ਹੁਕਮ ਦੇ ਵਿੱਚ ਆਉਂਦਾ ਜਾਂਦਾ ਰਹੇਗਾ, ਫਿਰ ਇੱਥੇ ਉਸ ਹੁਕਮ ਦੇ ਵਿੱਚ ਤੂੰ ਆਵੇਂਗਾ। ਕਿਵੇਂ ਫਿਰ? ਫਰਜ਼ ਕਰੋ ਮਨੁੱਖਾ ਜਨਮ ਦੇ ਵਿੱਚ ਤੂੰ ਜਰਦਾ ਤੰਬਾਕੂ ਖਾਂਦਾ ਰਿਹਾ, ਇਦੋਂ ਵੱਡਾ ਗੰਦ ਕੋਈ ਨਹੀਂ, ਇਦੋਂ ਵੱਡਾ ਤਾਂ ਤੇ ਉਹ ਤੇਰੇ ਅੰਦਰ ਕੀ ਹੋ ਗਿਆ, ਨਾਲੇ ਤਾਂ ਆਹ ਸਰੀਰ ਬਰਬਾਦ ਹੋ ਗਿਆ। ਦੇਖੋ ਕੱਲ ਸੁਣਿਆ ਸੀ ਤੰਬਾਕੂ ਪੀਣ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ, ਸਾਹ ਦਮਾਂ ਫੇਫੜਿਆਂ ਦਾ ਕੈਂਸਰ, ਜਰਦਾ ਖਾਣ ਵਾਲੇ ਨੂੰ ਯਾਨੀ ਕਿ ਆਪਾਂ ਕਹਿ ਲਓ ਵੀ ਜੀਭ ਦਾ ਕੈਂਸਰ, ਦੰਦ ਜੜ੍ਹ ਦਾ ਕੈਂਸਰ, ਗਲੇ ਦਾ, ਖਾਣੇ ਵਾਲੀ ਦਾ, ਨਾਲੀ ਦਾ, ਐਡੇ ਐਡੇ ਨਾਮ ਮਿਲਦੇ ਆ। ਐਸਾ ਲੱਕੀ ਕੂਪਣਾ ਇਹ ਗੁਟਕੇ ਦੀ ਕੁੜੀ ਜਿਹੜਾ ਤੰਬਾਕੂ ਜਰਦਾ, ਖਿਆਲ ਕਰਿਓ। ਤੇ ਆਹ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਠੇਕੇ, ਤਾਂ ਤੇ ਬੜੀ ਲੱਕੀ ਸਕੀਮ ਹੈ, ਨਾਮ ਬਹੁਤ ਵੱਡੇ ਵੱਡੇ ਨਿਕਲਦੇ ਇਹਨਾਂ ਨੂੰ, ਟਿਕਟਾਂ ਮਿਲਦੀਆਂ ਜਰਦੇ ਤੰਬਾਕੂ ਦੇ ਖੋਖੇ ਤੇ ਠੇਕਿਆਂ ਤੇ ਮਿਲਦੀਆਂ ਟਿਕਟਾਂ, ਇਹ ਨਰਕ ਦੀਆਂ ਟਿਕਟਾਂ। ਤੇ ਵਿੱਚੋਂ ਨਾਮ ਵੀ ਬਹੁਤ ਵੱਡੇ ਵੱਡੇ ਨਿਕਲਦੇ, ਜਿਉਂਦੇ ਨੂੰ ਪਹਿਲਾਂ ਨਾਮ, ਉਹ ਜਿਉਂਦੇ ਨੂੰ ਨਾਮ ਨਿਕਲਦੇ ਆ, ਕਿਸੇ ਨੂੰ ਕੈਂਸਰ ਦਾ ਨਾਮ ਨਿਕਲਿਆ ਆਉਂਦਾ, ਕਿਸੇ ਨੂੰ ਫਿਰ ਦਿਲ ਦੀਆਂ ਬਿਮਾਰੀਆਂ ਦਾ ਨਾਮ, ਕਿਸੇ ਨੂੰ ਸਾਹ ਦਮੇਂ ਦਾ ਨਾਮ, ਸਾਹ ਦਮੇਂ ਦਾ ਨਾਮ, ਐਡੇ ਐਡੇ ਨਾਮ ਤਾਂ ਇਹਨਾਂ ਕੂਪਣਾਂ ਵਿੱਚੋਂ ਨਿਕਲਦੇ ਆ, ਅਜਰਦੇ ਦੀਆਂ ਕੁੜੀਆਂ ਚੋਂ ਨਾਮ ਬਹੁਤ ਵੱਡੇ ਨਿਕਲਦੇ। ਸੰਭਾਲ ਕੇ ਰੱਖਿਓ, ਸੰਭਾਲ ਕੇ, ਇਹ ਤਾਂ ਨਾਮ ਇੱਥੇ ਮਿਲਣਗੇ ਤੇ ਫਿਰ ਨਰਕ ਦੀ ਟਿਕਟ ਭਾਈ ਮੁਫ਼ਤ ਮਿਲੂਗੀ। ਗੱਜ ਕੇ ਆਖੋ, ਨਰਕ ਦੀ ਟਿਕਟ ਮੁਫ਼ਤ, ਉਹ ਤੇ ਕੋਈ ਪੈਸਾ ਨਹੀਂ ਲੱਗਦਾ, ਖਰੀਦ ਲਾ ਬੋਤਲਾਂ, ਖਰੀਦ ਲਾ ਜਰਦੇ ਦੀਆਂ ਕੁੜੀਆਂ, ਹਾਂ ਨਰਕ ਦੀ ਟਿਕਟ ਮੁਫ਼ਤ ਮਿਲਦੀ ਹੈ। ਸਕੀਮ ਬਹੁਤ ਵੱਡੀ ਹੈ ਵੀ ਹਰ ਇੱਕ ਬੋਤਲ ਦੇ ਨਾਲ ਤੇ ਜਰਦੇ ਦੀ ਕੁੜੀ ਦਾ ਨਰਕ ਦੀ ਟਿਕਟ ਮੁਫ਼ਤ, ਵੱਡੇ ਵੱਡੇ ਨਾਮ ਵਿੱਚ ਹੈ ਇਹਦੇ, ਉਹ ਤੈਨੂੰ ਕੋਈ ਵੀ ਨਿਕਲ ਸਕਦਾ, ਕੈਂਸਰ ਦਾ ਵੀ ਨਿਕਲ ਸਕਦਾ, ਯਾਨੀ ਕਿ ਦਿਲ ਦੀਆਂ ਬਿਮਾਰੀਆਂ ਦਾ ਵੀ ਨਿਕਲ, ਹੋਰ ਬੜੇ ਬੜੇ ਨਿਕਲ ਸਕਦੇ ਆ। ਖਰੀਦ ਲਾ ਬਹੁਤ ਲੱਕੀ ਸਕੀਮ ਹੈ, ਰਹੋ ਵਿਚਾਰ। ਤਾਂ ਤੇ ਗੱਲ ਕਿੱਥੇ ਚੱਲੀ ਸੀ ਕਿ ਪਿਆਰਿਆ ਫਰਜ਼ ਕਰੋ ਹੁਣ ਤੂੰ ਆਹ ਜੀਵਨ ਵੀ ਬਰਬਾਦ ਕਰ ਲਿਆ, ਫਿਰ ਪਾਉਡਿੰਗ ਹੋ ਗਈ ਅੰਦਰ, ਕਿਹੜੀ? ਗੰਦ ਖਾਣ ਦੀ। ਉੱਥੇ ਜਦੋਂ ਤੇਰਾ ਚਿੱਠਾ ਖੁੱਲਿਆ ਵੀ ਜੀ ਇਹ ਗੰਦ ਖਾਂਦਾ ਰਿਹਾ ਬੰਦਾ, ਹੋ ਕੇ ਵੀ 36 ਪ੍ਰਕਾਰ ਦੇ ਖਾਣੇ ਬਣਾਏ ਪਰ ਇਹ ਨਾਲ ਗੰਦ ਵੀ ਖਾਂਦਾ ਰਿਹਾ, ਕਹਿੰਦੇ ਅੱਛਾ ਗੰਦ ਖਾਣ ਦਾ ਚਾਹ, ਉਹ ਗੰਦ ਖਾਣ ਦੇ ਕਰਮਾਂ ਦੇ ਉੱਤੇ ਹੁਕਮ ਲਾਗੂ ਹੋ ਗਿਆ, ਕਹਿੰਦੇ ਆਏ ਕਰੋ ਇਹਨੂੰ ਸੂਰਜੂਨ ਚ ਭੇਜ ਦਿਓ। ਗੱਜ ਕੇ ਆਖੋ, ਤਾਂ ਕਿ ਗੰਦਗੀ ਖਾ ਕੇ ਚਾਹ ਲਾ ਲਵੇ, ਗੰਦਗੀ ਦੇ ਵਿੱਚ ਹੀ ਵਾਸਾ। ਤਾਂ ਤੇ ਮੇਰਾ ਵੀਰ ਜਿੰਨੇ ਨੇ ਸੁਣਦੇ ਹਟ ਜਾਓ, ਇਹ ਰੱਬੀ ਕਾਨੂੰਨ ਨੇ, ਮੈਂ ਕੋਲੋਂ ਨਹੀਂ ਕਹਿ ਰਿਹਾ। ਅੱਜ ਤੋਂ ਬਾਅਦ ਮਾਰੋ ਚਲਾ ਕੇ ਜਰਦੇ ਤੰਬਾਕੂ, ਸਿੱਟ ਦਿਓ ਆ ਸਾਰਾ ਤੰਬਾਕੂ ਗੰਦ ਖਾਨਾ, ਅੱਜ ਤੋਂ ਬਾਅਦ ਨਾ ਹੱਥ ਦਾ ਭਲੇ ਦੀ ਗੱਲ ਕਹੀ ਹੈ, ਇਹ ਮੰਨ ਲਿਆ ਜਿਹਦਾ ਭਲਾ ਨਹੀਂ ਤਾਂ ਸਾਧੂ ਚੱਲਦੇ ਭਲੇ ਨਗਰ ਹੀ ਵੱਸਦੀ ਭਲੀ। ਭਾਈ ਤੁਸੀਂ ਤਾਂ ਆਪਣੇ ਘਰਾਂ 'ਚ ਹੀ ਰਹਿਣਾ, ਆਹ ਦੋ ਦਬਾਣ ਹੈ, ਕਦੇ ਸਾਲ ਬਾਅਦ ਫਿਰ ਸਹੀ ਕਦੇ ਨਹੀਂ, ਸਾਧੂ ਚੱਲਦੇ ਭਲੇ ਨਗਰ ਹੀ ਵੱਸਦੀ ਭਲੀ, ਵਚਨ ਮੰਨ ਲਿਆ ਤਾਂ ਭਲਾ, ਭਾਈ ਮੰਨ ਲਿਆ ਤਾਂ ਭਲਾ, ਇਹ ਤਾਂ ਭਲੇ ਦਾ ਵਚਨ ਹੈ ਨਾ। ਤਾਂ ਤੇ ਨਹੀਂ ਤਾਂ ਫਿਰ ਬਰਬਾਦੀ ਹੈ, ਆਹ ਵੀ ਬਰਬਾਦੀ ਤੇ ਪਰਲੋਕ ਵੀ ਆਪਣਾ ਵਿਗਾੜ ਲਿਆ। ਕੀਤੇ ਦੇ ਉੱਤੇ ਹੁਕਮ ਲਾਗੂ, ਸੂਰਜੂਨ ਵਿੱਚ ਹੁਕਮ ਚ ਆ ਗਿਆ ਗੰਦ ਖਾਣ, ਹੁਣ ਹੁਕਮ ਚ ਗੰਦ ਖਾਣ ਆਇਆ। ਪਹਿਲਾਂ ਤੂੰ ਮਾਂ ਮਗਰ ਲਾ ਕੇ ਖਾਂਦਾ ਸੀ, ਗੁਰੂ ਮਗਰ ਨਹੀਂ, ਗੁਰੂ ਨੇ ਤੈਨੂੰ ਹਟਾਇਆ ਸੀ, ਪਹਿਲਾਂ ਤੂੰ ਗੰਦ ਖਾਧਾ ਸੀ ਮਨ ਮਗਰ ਲੱਗ ਕੇ, ਹੁਣ ਹੁਕਮ ਦੇ ਵਿੱਚ ਗੰਦ ਖਾਣਾ ਹੈ ਸੂਰ ਬਣ ਕੇ, ਹੁਣ ਖਾਣਾ ਹੁਕਮ। ਹਾਂ ਹੁਣ ਸੂਰ ਨੂੰ ਹੁਕਮ ਹੈ, ਜੇ ਸੂਰ ਨੂੰ ਕੋਈ ਕਹੇ ਨਾ ਗੰਦ ਕਿਉਂ ਖਾਂਦੇ ਤੂੰ ਪਸੰਤੀ ਬਾਣੀ ਦੇ ਵਿੱਚ, ਤਾਂ ਸੂਰ ਕਹੂਗਾ ਜੀ ਗੰਦ ਖਾਣ ਦਾ ਮੈਨੂੰ ਹੁਕਮ ਹੈ। ਗੱਜ ਕੇ ਆਖੋ, ਲੱਗ ਗਿਆ ਨਾ ਪਤਾ ਹੁਕਮ ਦੀ ਗੱਲ, ਮੈਂ ਸਿਰਫ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੂਰ ਨੂੰ ਗੰਦਗੀ ਖਾਣ ਦਾ ਹੁਕਮ ਹੈ ਕਿਉਂਕਿ ਉਹਦੇ ਕਿਰਤ ਕਰਮਾਂ ਤੇ ਲੱਗਿਆ ਹੋਇਆ ਹੁਕਮ ਲੱਗਿਆ ਹੋਇਆ। ਤਾਂ ਤੇ ਹੁਣ ਤੂੰ ਸ਼ਰਾਬਾਂ ਪੀ ਕੇ ਲਿਟਦਾ ਫਿਰਦਾ, ਤੇ ਇੱਕ ਸ਼ਰਾਬਾਂ ਪੀ ਕੇ ਬੋਲੀ, ਪਤਾ ਕਿਸੇ ਜੀ ਬੋਲਦਾ, ਬੰਦਿਆਂ ਵਾਲੀ ਨਹੀਂ ਬੋਲਦਾ, ਗਧੇ ਮਗਰ ਕਹਿੰਦਾ ਨਾ, ਬੰਦਿਆਂ ਵਾਲੀ ਬੋਲੀ ਨਹੀਂ ਤੂੰ ਬੋਲਦਾ। ਫਿਰ ਅੰਦਰ ਰਿਕਾਰਡਿੰਗ ਹੋ ਗਈ ਵੀ ਇਹ ਬੰਦਾ ਸੀ ਜੀ ਲਿਟਦਾ ਰਿਹਾ ਗੋਲੀਆਂ ਖਾ ਕੇ, ਸ਼ਰਾਬਾਂ ਪੀ ਕੇ, ਗੰਦੀਆਂ ਨਾਲੀਆਂ ਤੇ, ਗੰਦੇ ਮੰਦੇ ਥਾਵਾਂ ਤੇ, ਰੂੜੀਆਂ ਤੇ। ਇੱਕ ਜੀ ਇਹ ਬੋਲੀ ਬੰਦੇ ਵਾਲੀ ਨਹੀਂ ਬੋਲਦਾ ਸੀ, ਇਹ ਹੂ ਹਾ ਹੂ ਹੂ ਕਰਦਾ, ਹੀਂਗਦਾ ਬਹੁਤ ਸੀ। ਕਹਿੰਦੇ ਅੱਛਾ, ਇਹਨੂੰ ਇਹਦਾ ਮਤਲਬ ਇਹਨੂੰ ਹੀਂਗਣ ਦਾ ਚਾਹ, ਲਿਟਣ ਦਾ ਚਾਹ, ਹੁਕਮ ਲਾਗੂ ਕਰਤਾ। ਕਹਿੰਦੇ ਗਧਾ ਜੂਨ ਚ ਭੇਜ ਦਿਓ, ਗੱਜ ਕੇ ਆਖੋ ਗਧਾ। ਇਹ ਅਨੁਭਵ ਵਾਲੀਆਂ ਗੱਲਾਂ ਹੈ, ਗਧਾ ਕਿਉਂ? ਕਿਉਂਕਿ ਹੁਣ ਗਧਾ ਲਿਟਦਾ ਵੀ ਹੈ, ਗਧਾ ਹੀਂਗਦਾ ਵੀ ਹੈ, ਹਟਾਉਂਦਾ ਕੋਈ ਨੀ। ਕੋਈ ਕਹਿੰਦਾ ਵੀ ਗਧਿਆ ਗਧਾ ਬਣ ਗਿਆ ਨਾ, ਗਧਾ ਗਧੇ ਤੇ ਗਧੇ ਨੂੰ ਵੀ ਕੋਈ ਪੁੱਛ ਲਵੇ ਨਾ, ਉਹ ਪਸੰਤੀ ਬਾਣੀ ਚ ਗੱਲ ਹੁੰਦੀ ਹੈ, ਉਹ ਰਹੋ ਵਿਚਾਰ ਤੁਹਾਨੂੰ ਅੱਗੇ ਗਧਿਆ ਗੱਲਾਂ। ਜੇ ਗਧੇ ਨੂੰ ਪੁੱਛਾਂਗੇ ਸਾਡੇ ਕੋਲੋਂ ਵੀ ਗਧਿਆ ਤੂੰ ਲਿਟਦਾ ਕਾਹਤੋਂ ਹੈ, ਰੂੜੀਆਂ ਕਿਉਂ, ਉਹ ਗਧਿਆ ਉਹ ਤੂੰ ਹੀਂਗਦਾ ਕਾਹਤੋਂ ਹੈ, ਤਾਂ ਉਹ ਗਧੇ ਨੂੰ ਕਹਿਣਾ ਪਊਗਾ ਜੀ ਮੈਨੂੰ ਹੁਕਮ ਹੈ, ਗੱਜ ਕੇ ਆਖੋ। ਬੰਦੇ ਨੂੰ ਹੁਕਮ ਨਹੀਂ, ਬੰਦੇ ਨੂੰ ਹੁਕਮ ਨਹੀਂ ਵੀ ਗੋਲੀਆਂ ਖਾ ਕੇ, ਉਹ ਕਿੰਨੇ ਵਾਰੀ ਗੋਲੀਆਂ ਖਾ ਕੇ ਡਿੱਗੇ, ਸ਼ਰਾਬਾਂ ਪੀ ਕੇ ਡਿੱਗੇ, ਸ਼ੁਕਰ ਕਰਿਆ ਕਰ ਅੱਖਾਂ ਤਾਂ ਮਾੜਾ ਜਿਹਾ ਹਿਸਾਬ ਨਾਲ ਲਾਈਆਂ ਟੋਏ ਜੇ ਪੱਟ ਕੇ ਨਾ, ਨਹੀਂ ਤਾਂ ਅੱਜ ਨੂੰ ਕਿੱਡੇ ਦੀਆਂ ਭਣਾਲੀਆਂ ਹੁੰਦੀਆਂ, ਗੱਜ ਕੇ ਆਖੋ। ਸ਼ੁਕਰ ਕਰਿਆ ਕਰ ਬੇਸ਼ਰਮਾ, ਕਿੰਨੇ ਵਾਰੀ ਡਿੱਗਿਆ ਮੂਧੇ ਮੂੰਹ, ਉਹ ਅੱਖਾਂ ਫੇਰ ਬਚੀਆਂ, ਸ਼ੁਕਰ ਕਰੋ ਦਾ ਫੇਰ ਬਚੀਆਂ ਅੱਖਾਂ ਤੇਰੀਆਂ, ਹਲੇ ਵੀ ਸੁਧਰ ਜਾ, ਹਲੇ ਵੀ ਬਣ ਜਾ ਬੰਦਾ, ਤਾਂ ਤੇ ਉਹ ਤੈਨੂੰ ਹੁਕਮ ਨਹੀਂ, ਤੂੰ ਪੀ ਕੇ ਸ਼ਰਾਬਾਂ ਲਿਟਦਾ ਫਿਰੇ, ਉਹ ਤੂੰ ਹੀਂਗਦਾ ਫਿਰੇ, ਬੰਦਿਆਂ ਵਾਲੀ ਬੋਲੀ ਤੇਰੇ ਬੰਦੇ ਵਾਲੀ ਜਵਾਨ ਲਾਈ ਹੈ, ਤੇ ਪੀ ਕੇ ਸ਼ਰਾਬਾਂ ਤੂੰ ਗਧਿਆ ਵਾਂਗ ਹੀਂਗਦੇ, ਤੈਨੂੰ ਹੀਂਗਣ ਦਾ ਹੁਕਮ ਹੈ ਬੋਲ। ਆ ਜਿਹੜੇ ਕਹਿੰਦੇ ਹੁਕਮ ਹੁਕਮ ਨਹੀਂ ਪਤਾ ਹੁੰਦਾ, ਤੈਨੂੰ ਹੀਂਗਣ ਦਾ ਹੁਕਮ ਨਹੀਂ, ਉਹ ਤੈਨੂੰ ਤਾਂ ਵਾਹਿਗੁਰੂ 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 ਦਾ ਹੁਕਮ ਹੈ, ਉਹ ਤੈਨੂੰ ਤਾਂ ਬਾਣੀ ਪੜ੍ਹਨ ਦਾ ਹੁਕਮ, ਜਿਹੜੀ ਜਵਾਨ ਬੋਲਦੀ ਹੈ। ਜੇ ਤੂੰ ਜਵਾਨ ਹੋਣ ਦੇ ਵੱਲ ਨਾ ਉੱਤੇ, ਤੇ ਡੱਡੂ ਦੀ ਜਵਾਨ ਚ ਕੀ ਫਰਕ ਹੈ, ਡੱਡੂ ਬਥੇਰੀ ਟਰੈਂ ਟਰੈਂ ਕਰਦਾ, ਡੱਡੂ ਬਥੇਰੀ ਟਰੈਂ ਟਰੈਂ ਕਰਦਾ, ਉਹ ਤੇਰੀ ਤੇ ਡੱਡੂ ਦੀ ਜਵਾਨ ਚ ਫਿਰ ਫਰਕ ਨਾ ਕੋਈ ਰਿਹਾ। ਤਾਂ ਤੇ ਖਿਆਲ ਕਰੋ, ਮਨ ਦੇ ਮਗਰ ਲਾ ਕੇ ਕਹੀ ਜਾਂਦਾ ਮੈਂ ਹੁਕਮ ਚ ਸ਼ਰਾਬ ਪੀਨਾ, ਮੈਂ ਹੁਕਮ ਚ ਜਰਦਾ ਖਾਨੇ, ਨਹੀਂ ਬੰਦੇ ਨੂੰ ਹੁਕਮ ਨਾਮ ਜਪਣ ਦਾ, ਗੁਰੂ ਦੇ ਮਗਰ ਲੱਗਣ ਦਾ, ਮਨ ਦੇ ਮਗਰ ਲੱਗਣ ਦਾ ਨਹੀਂ। ਗਧੇ ਨੂੰ ਹੁਕਮ ਹੈ ਲਿਟਣ ਦਾ, ਗਧੇ ਨੂੰ ਹੁਕਮ ਹੈ ਹੀਂਗਣ ਦਾ, ਸੂਰ ਨੂੰ ਹੁਕਮ ਹੈ ਗੰਦਗੀ ਖਾਣ ਦਾ। ਖਿਆਲ ਕਰਿਓ, ਤਾਂ ਤੇ ਹੁਕਮ ਲਾਗੂ, ਤਾਂ ਤੇ ਹੁਕਮ। ਜੇ ਬੰਦਾ ਹੋ ਕੇ ਰਿਸ਼ਵਤ ਖੋਰੀਆਂ ਕਰਦਾ ਰਿਹਾ, ਛਾਲ ਕਪਟ ਕਰਦਾ ਰਿਹਾ, ਦਫ਼ਤਰ ਵਿੱਚ ਕੋਈ ਅਹੁਦਾ ਮਿਲਿਆ ਸੀ, ਰਿਸ਼ਵਤ ਤੋਂ ਬਿਨਾਂ ਕਿਸੇ ਦਾ ਕੰਮ ਨਹੀਂ ਕੀਤਾ, ਜਿਹੜਾ ਵੀ ਆਇਆ ਬੋਲ ਕੀ ਦਿੰਦਾ ਹੈ, ਸੁਰਤ ਮੰਗਣ ਵਿੱਚ ਸੰਸਕਾਰ ਪੈ ਗਏ, ਜਿਹੇ ਮੰਗਦਾ ਰਿਹਾ ਸਾਰਾ ਦਿਨ ਦਫ਼ਤਰ 'ਚ ਬੈਠਾ। ਅੱਛਾ ਮੰਗਦਾ ਰਿਹਾ, ਤਨਖਾਹ ਬਹੁਤ ਸੀ ਨਾ ਜੀ, ਤਾਂ ਮੰਗਦਾ ਰਿਹਾ। ਅੱਛਾ ਮੰਗਣ ਦਾ ਚਾਹ, ਹੁਕਮ ਲਾਗੂ ਕਰਤਾ, ਕਹਿੰਦੇ ਮੰਗਿਆ ਕਰੂਗਾ, ਗੱਜ ਕੇ ਆਖੋ। ਮੰਗਤਾ ਬਣ ਕੇ ਠੂਠਾ ਠੂਠਾ, ਜਿੰਨੇ ਰਿਸ਼ਵਤਖੋਰ ਅਫਸਰ ਨੇ ਅਗਲੇ ਜਨਮ ਦੇ ਵਿੱਚ ਮੰਗਤੇ ਬਣਦੇ ਹੈ, ਗੱਜ ਕੇ ਆਖੋ। ਰੱਬੀ ਕਾਨੂੰਨ ਹੈ ਮਹਾਰਾਜ, ਜੇ ਤੁਹਾਡੇ ਵਿੱਚ ਕੋਈ ਤਾਂ ਛੱਡ ਦਿਓ ਭਾਈ, ਅੱਜ ਤੋਂ ਬਾਅਦ ਇਹ ਦੁੱਖੀਆਂ ਪੰਜੀਆਂ ਖਰਾਬ ਬਹੁਤ ਕਰਨੀਆਂ। ਰੱਬੀ ਹੁਕਮਾਂ ਦੀਆਂ ਗੱਲਾਂ ਦੱਸੀਆਂ ਭਾਈ, ਮੈਨੂੰ ਤਾਂ ਕੋਈ ਇਤਰਾਜ ਨਹੀਂ, ਮੈਂ ਦੱਸਣ ਵਾਲਿਆਂ ਮੈਂ ਚੌਂਕੀਦਾਰ ਹਾਂ, ਹੋਕੇਦਾਰ ਹੋਕੇਦਾਰ ਹੈ ਤਾਂ ਹੁਕਮ ਲਾਗੂ ਹੋ ਜਾਣਗੇ। ਇੱਕ ਇੱਕ ਵਾਰੀ ਮੈਨੂੰ ਮਹਾਂਪੁਰਖਾਂ ਨੇ ਪਹਿਲਾਂ ਦੱਸਿਆ ਵੀ ਸੀਗਾ, ਇੱਕ ਥਾਂ ਦੇ ਉੱਤੇ ਕਿਸੇ ਥਾਂ ਦੇ ਉੱਤੇ ਬੈਠੇ, ਤੇ ਉਸ ਵੇਲੇ ਇੱਕ ਮੰਗਤਾ ਕੋਲ ਦੀ ਲੰਘਿਆ ਤੇ ਮਹਾਂਪੁਰਖ ਹੱਸ ਪਏ, ਤੇ ਉਸ ਵੇਲੇ ਯਾਨੀ ਕਿ ਮੇਰੀ ਸੀ ਯਾਨੀ ਕਿ ਇੱਕ ਬੱਚਿਆਂ ਵਾਲੀ ਗਲਤੀ, ਕਿਉਂਕਿ ਧਰਮ ਵਾਲੇ ਪਾਸੇ ਸੁਰਤ ਦੀ ਮਚਿਓਰਟੀ ਚਾਹੀਦੀ ਹੈ, ਸਰੀਰ ਕਰਕੇ ਵੱਡਾ ਛੋਟਾ ਹੋ ਸਕਦਾ, ਉਹ ਸੰਬੰਧ ਨਹੀਂ। ਕਈ ਵਾਰ 60-70 ਸਾਲ ਦੇ ਵੀ ਹੋ ਜਾਂਦੇ ਹਾਂ ਤਾਂ ਵੀ ਅਕਲ ਨਹੀਂ ਆਉਂਦੀ, ਕਹਿੰਦੇ ਯਾਨੀ ਕਿ ਸੰਸਕਾਰ ਪ੍ਰਬਲ ਹੁੰਦੇ ਨੇ, ਯਾਨੀ ਕਿ ਬੜਾ, ਤਾਂ ਤੇ ਉਦੋਂ ਮੈਂ ਯਾਨੀ ਕਿ ਸੁਰਤ ਕਰਕੇ ਬੱਚਾ ਸੀ ਧਰਮ ਵਾਲੇ ਪਾਸੇ, ਮੈਨੂੰ ਨੀ ਕੁਛ ਪਤਾ ਸੀ ਗਲਤੀ ਚੱਲੇ ਸੀ। ਜਦੋਂ ਮਹਾਂਪੁਰਖ ਹੱਸ ਪਏ ਤੇ ਮੈਂ ਸ਼ੰਕਾ ਕੀਤਾ, ਸੱਚੀ ਗੱਲ ਦੱਸੋ, ਸ਼ੰਕਾ ਕੀਤਾ ਮੈਂ, ਕਿਹਾ ਮਹਾਂਪੁਰਖ ਇਹਨੂੰ ਹੱਸੇ ਕਾਹਤੋਂ ਦੇਖ ਕੇ ਵਿਚਾਰੇ ਨੂੰ, ਗਰੀਬ ਨੂੰ। ਉਸ ਵੇਲੇ ਜਦੋਂ ਮੇਰੇ ਅੰਦਰ ਸ਼ੰਕਾ ਜ਼ਿਆਦਾ ਘਰ ਕਰ ਗਿਆ, ਜਦੋਂ ਮੈਥੋਂ ਰਿਹਾਣ ਆ ਗਿਆ, ਮੈਂ ਮਹਾਂਪੁਰਖਾਂ ਨੂੰ ਪੁੱਛ ਲਿਆ, ਮਹਾਂ ਮਹਾਂਪੁਰਖ ਤੁਸੀਂ ਇਹਨੂੰ ਦੇਖ ਕੇ ਹੱਸੇ ਕਾਹਤੇ? ਜਦੋਂ ਅੰਦਰ ਕੋਈ ਗੱਲ ਨਾ ਜਗਿਆਸਾ ਉੱਥੇ ਪੁੱਛ ਲਵੇ, ਕੋਈ ਗੱਲ ਨਹੀਂ, ਮੇਰੇ ਅੰਦਰ ਜਾਣਨ ਦੀ ਇੱਛਾ ਵੀ ਸੀ, ਨਾਲ ਉਹਨਾਂ ਨੂੰ ਲੱਗੇ ਵੀ ਗੱਲ ਤਾਂ ਕੋਈ ਹੋਊਗੀ, ਐਸੀ ਗੱਲ ਤਾਂ ਐਸੀ ਗੱਲ ਨਹੀਂ, ਪਰ ਅੰਦਰ ਇੱਕ ਸੱਚਾ ਸ਼ੰਕਾ ਪੈਦਾ, ਇੱਕ ਝੂਠਾ ਹੁੰਦਾ, ਇੱਕ ਸੱਚਾ ਯਾਨੀ ਕਿ ਜਾਣਨ ਦੀ ਇੱਛਾ, ਜਗਿਆਸਾ ਬਣ ਗਈ ਵੀ ਹੱਸੇ ਕਿਉਂ ਹੈ ਮਹਾਂਪੁਰਖ। ਮਹਾਂਪੁਰਖੋ ਸੁਣੇ ਵੀ ਕਿਸੇ ਗਰੀਬ ਕੰਨੀ ਦੇਖ ਕੇ ਹੱਸਦੇ ਨਹੀਂ ਹੁੰਦੇ, ਕਿਸੇ ਧੀ ਭੈਣ ਕੰਨੀ ਵੇਖ ਕੇ ਹੱਸਣਾ ਮਾੜਾ ਹੁੰਦਾ, ਯਾਨੀ ਕਿ ਇੱਦਾਂ ਦੀ ਇੱਕ ਦੋ ਮੈਂ ਗੱਲਾਂ ਕਰੀਆਂ, ਉਹ ਹੋਰ ਹੱਸਦੇ, ਠਾਕਾ ਮਾਰ ਕੇ ਹੱਸਦੇ। ਮੈਂ ਬੜਾ ਹੈਰਾਨ ਜਿਹਾ ਹੋਇਆ, ਮੈਂ ਕਿਹਾ ਮਹਾਂਪੁਰਖ ਇਹ ਤਾਂ ਰਾਜ ਹੈ, ਕੋਈ ਕਿਰਪਾ ਕਰੋ ਦੱਸੋ। ਮੈਂ ਤਾਂ ਪੁੱਛ ਲਿਆ ਤਾਂ ਮੂਰਖ ਨੇ ਕਿ ਤੁਹਾਡੇ ਹੱਸਣ ਤੇ ਸ਼ੰਕਾ ਕਰ ਲਿਆ, ਹੁਣ ਕਿਰਪਾ ਕਰ ਦਿਓ। ਕਹਿੰਦੇ ਭਾਈ ਅਸੀਂ ਤਾਂ ਹੱਸੇ ਹਾਂ, ਤੈਨੂੰ ਤਾਂ ਪਤਾ ਨਹੀਂ ਨਾ, ਤੂੰ ਨੀ ਉਹ ਬੇਵਸਾ, ਤੇਰੇ ਕੋਲ ਕੱਖ ਹੈ ਨੀ। ਕਹਿੰਦੇ ਅਸੀਂ ਤਾਂ ਵੇਖ ਰਹੇ ਹਾਂ ਵੀ ਇਹ ਜਿਹੜਾ ਮੰਗਤਾ ਪਿਛਲੇ ਜਨਮ ਚ ਬਹੁਤ ਵੱਡਾ ਅਫਸਰ ਸੀ, ਪਤੰਦਰ ਮੰਗਣੋਂ ਹਟੇ, ਆਓ ਖਾਵੇਂਗਾ ਕਿ ਨਹੀਂ, ਉਹਦਾ ਹੁਕਮ ਲਾਗੂ ਹੋ ਤੇਰੇ ਕੀਤੇ ਕਰਮ ਤੇ, ਉਸ ਹੁਕਮ ਦੇ ਵਿੱਚ ਤੂੰ ਇਹ ਫਲ ਚੱਖਣ ਆਵੇਂਗਾ, ਫਿਰ ਨਾਨਕ ਹੁਕਮੀ ਆਵੋ ਜਾ, ਉਸ ਹੁਕਮ ਵਿੱਚ ਆਉਂਦਾ ਜਾਂਦਾ ਰਹੇਗਾ ਆਪਣੇ ਬੀਜਿਆਂ ਦਾ ਫਲ ਵੱਢਣ ਵਾਸਤੇ। ਤਾਂਹੀਓ ਗੁਰੂ ਸਾਹਿਬ ਵਾਰ ਵਾਰ ਸੁਚੇਤ ਕਰਦੇ ਨੇ, ਜੈਸਾ ਬੀਜੇਗਾ ਵੱਢੇਗਾ ਮਣਾ ਮੇਰਿਆ ਤੂੰ, ਜੈਸਾ ਬੀਜੇਗਾ ਬੀਜੇਗਾ ਵੱਢੇਗਾ ਮਣਾ ਮੇਰਿਆ, ਫਲ ਤੇਰੇ ਕਰਮਾਂ ਦੇ ਮਿਲਣੇ ਮਿਲਣੇ, ਫਲ ਤੇਰੇ ਕਰਮ
ਸਭੀ ਜਿੰਗਾ ਜੈਸਾ ਬੀਜੇਗਾ ਵੱਡੇਗਾ ਮਣਾ ਮੇਰੇ ਆਤਮੂ ਜੈਸਾ ਬੀਜੇਗਾ ਬੀਜੇਗਾ ਵੱਡੇਗਾ ਮਣਾ ਮੇਰੇ ਆਤਮੂ ਜੈਸਾ ਬੀਜੇਗਾ ਜੈਸਾ ਬੀਜੇਗਾ ਵੱਡੇਗਾ ਮਣਾ ਮੇਰਿਆ ਜੈਸਾ ਬੀਜੇਗਾ ਬੀਜੇਗਾ ਵੱਡੇਗਾ ਮਣਾ ਮੇਰਿਆ ਉਹ ਫਲ ਤੇਰੇ ਕਰਮਾਂ ਦੇ ਮਿਲਣੇ ਮਿਲਣੇ ਫਲ ਤੇਰੇ ਕਰਮਾਂ ਦੇ ਜੈਸਾ ਬੀਜੇਗਾਫਰੀਦਾ ਲੋੜ ਹੈ ਦਾਖ ਬਜੌੜੀਆਂ ਕਿੱਕਰ ਬੀਜੈ ਜਾਟ ਹੰਡਾ ਉਨਖ ਪੈਂਦਾ ਪੈਂਦਾ ਲੋੜੇ ਪਾਟ ਆਪੇ ਭਾਂਡੇ ਸਾਜੇ ਆਣ ਆਪੇ ਪੂਰਨ ਦੇ ਇਕਨੀ ਦੁੱਧ ਸਮਾਈਐ ਇੱਕ ਚੁੱਲ੍ਹਾ ਰਹਿਣ ਚੜ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣਾ ਤਿੰਨ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ
ਤਾਂ ਤੇ ਮਨ ਦੇ ਮਗਰ ਨਹੀਂ ਲੱਗਣਾ ਇੱਥੋਂ ਤੱਕ ਆਪਾਂ ਵਿਚਾਰ ਕੀਤੀ ਹੈ ਮਨਮੁੱਖ ਨਹੀਂ ਗੁਰਮੁੱਖ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਉਣ ਦਾ ਹੁਕਮ ਹੈ ਮਨ ਮਗਰ ਲਾ ਕੇ ਨਾ ਤੁਸੀਂ ਚੱਲੀ ਕਿਤੇ ਤਾਂ ਤੇ ਮਨ ਦੇ ਵਿੱਚੋਂ ਸੰਸਕਾਰ ਉੱਠਦੇ ਆ ਫੁਰਨੇ ਉੱਠਦੇ ਆ ਜਨਮਾਂ ਜਨਮਾਂ ਦੀ ਮੈਲ ਹੈ ਜਨਮ ਜਨਮ ਕੀ ਸਮਣ ਕੋ ਮਲ ਲਾਗੀ ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸਾ ਧੋਵਣਾ ਆਹੋ ਤਾਂ ਤੇ ਜਿਹੜਾ ਮਨਮੁੱਖ ਹੈ ਉਹ ਤਾਂ ਜਾਣੀ ਕਿ ਬਸ ਫਿਰ ਗਿਆ ਮਨ ਮਗਰ ਲੱਗ ਕੇ ਕਰਮ ਉਹਨਾਂ ਕਰਮਾਂ ਤੇ ਹੁਕਮ ਤੇ ਆਹ ਹਾਲ ਹੋਣੇ ਹੈ ਜੇ ਗੁਰਮੁਖ ਬਣ ਗਿਆ ਫਿਰ ਲਾਹਾ ਜੀਵਨ ਦਾ ਨਹੀਂ ਤਾਂ ਮਨਮੁੱਖ ਆਵੈ ਮਨਮੁੱਖ ਜਾਵੈ ਮਨਮੁੱਖ ਫਿਰ ਫਿਰ ਝੋਟਾਂ ਖਾਵੈ ਜਿਤਨੇ ਨਰਕ ਸੋ ਮਨਮੁਖ ਭੋਗੈ ਗੁਰਮੁਖ ਲੇਪ ਨਮਸਾਹੇ
ਕੀ ਕਹਿੰਦੇ ਕਹਿੰਦੇ ਮਨਮੁਖ ਤਾਂ ਆਉਂਦਾ ਜਾਂਦਾ ਰਹੂਗਾ ਉਹਨੂੰ ਨਹੀਂ ਟਿਕਣਾ ਮੈਂ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਚੋਟਾਂ ਖਾਵੈ ਜਿਤਨੇ ਨਰਕ ਸੋ ਮਨਮੁਖ ਭੋਗੇ ਗੁਰਮੁਖ ਲੇਪ ਨਮਸਾਹੇ ਤਾਂ ਤੇ ਗੁਰਮੁਖ ਮਨਮੁਖ ਲਾ ਮਨਮੁਖ ਤਾਂ ਜਿਹੜੇ ਗਵਾ ਗਏ ਜੀਵਨ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਈ ਤਾਂ ਤੇ ਮਨਮੁਖ ਨਹੀਂ ਗੁਰਮੁਖ ਬਣਨਾ ਗੁਰੂ ਸਾਹਿਬ ਮਨ ਦੇ ਪ੍ਰਕਾਸ਼ ਵਚਨ ਕਰਦੇ ਨੇ ਬਾਣੀ ਦੇ ਵਿੱਚ ਕਵਣ ਕਵਣ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ ਸਾਰਾ ਸ਼ਬਦ ਪੜ੍ਹੀਏ ਥੋੜੀ ਵਿਚਾਰ ਦਾ ਥੋੜਾ ਸਮਾਂ ਹੈ ਤਾਂ ਤੇ ਕਵਣ ਕਵਣ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ ਮਨ ਫੁਟਹਾਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ ਖਰਕਾ ਪੈਖਰ ਪਾਉ ਛੁੱਟੈ ਜਾਓ ਉੱਪਰ ਲਾਦਾ ਰਹਾਓ ਜਪਤਾ ਪਸੰਜਮ ਤੁਮ ਖੰਡੇ ਜਮ ਕੇ ਦੁੱਖ ਡਾਂਡ ਸਿਮਰਹੇ ਨਾਹੀਂ ਜਾਣ ਦੁੱਖ ਨਿਰਲੱਜੇ ਭਾਂਡ ਹਰ ਸੰਗ ਸਹਾਈ ਮਹਾਮੀਤ ਤਿਸੋਂ ਤੇਰਾ ਭੇਦ ਵਿਧਾ ਪੰਚ ਬਟਵਾਰ ਈ ਉਪਜਿਓ ਮਹਾਖੇਦ ਨਾਨਕ ਤਿੰਨ ਸੰਤਨ ਸਰਨਾਗਤੀ ਜਿਨ ਮਨ ਵਸ ਕੀਨਾ ਤਨ ਧਨ ਸਰਬ ਸੋ ਆਪਣਾ ਪ੍ਰਭ ਜਨ ਕਉ ਦੀਨਾ ਮਨ ਦੇ ਪ੍ਰਕਾਸ਼ ਆ ਸਾਰਾ ਹੀ ਸ਼ਬਦ ਸੰਖੇਪ ਵਿੱਚ ਜਾਣੀ ਕਿ ਵਿਚਾਰ ਕਰ ਲਈਏ ਕੌਣ ਕੌਣ ਨਹੀਂ ਬਰਬਾਦ ਹੋਇਆ ਮਨਾ ਤੇਰੇ ਮਗਰ ਲੱਗ ਕੇ ਕਵਣ ਕਵਣ ਨਹੀਂ ਪਤਰਿਆ ਤੁਮਰੀ ਪ੍ਰਤੀਤ ਜਿਹਨੇ ਵੀ ਤੇਰੇ ਤੇ ਪ੍ਰਤੀਤ ਕੀਤੀ ਜਿਹਨੇ ਵੀ ਮਨ ਤੇ ਵਿਸ਼ਵਾਸ ਕੀਤਾ ਮਨ ਮਗਰ ਲੱਗਿਆ ਕਹਿੰਦੇ ਕੌਣ ਕੌਣ ਨਹੀਂ ਬਰਬਾਦ ਹੋਇਆ ਭਾਵ ਕਿ ਹਰ ਕੋਈ ਬਰਬਾਦ ਹੋਇਆ ਕਬਣ ਕਬਣ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ। ਇਹਨੇ ਤਾਂ ਜਾਣੀ ਕਿ ਨਰਕ ਵਾਲੀ ਚਾਲੀ ਫੜੀ ਹੋਈ ਹੈ, ਨਰਕ ਕੀ ਰੀਤ ਫੜੀ ਹੋਈ ਹੈ, ਤਾਂ ਤੇ ਇਹ ਤਾਂ ਮਹਾ ਮੋਹਣੀ ਮੋਹਿਆ, ਤਾਂ ਤੇ ਇਹ ਤਾਂ ਆ ਕੇਵਲ ਜਾਣੀ ਕਿ ਜੋ ਦ੍ਰਿਸ਼ਟ ਮਾਨ ਦੇ ਮੋਹ ਦੇ ਵਿੱਚ ਮੋਹਿਆ ਹੋਇਆ ਹੈ, ਬਸ ਇਹਨੇ ਨਰਕ ਦੀ ਚਾਲੀ ਫੜੀ ਹੋਈ ਹੈ, ਇਹ ਸ਼ਬਦ ਵਾਲੇ ਪਾਸੇ ਨਾਮ ਬਾਣੀ ਵਾਲੇ ਪਾਸੇ ਨਹੀਂ ਜੁੜਨ ਦਿੰਦਾ, ਤਾਂ ਤੇ ਇਹਦੇ ਤੇ ਨਹੀਂ ਤੂੰ ਪ੍ਰਤੀਤ, ਇਹਦੇ ਮਗਰ ਨਹੀਂ ਲੱਗਣਾ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ। ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਐ ਗਦੇ ਮਨ ਐ ਖੋਟੇ ਮਨ ਤੇਰਾ ਨਹੀਂ ਵਿਸ਼ਵਾਸ ਕਰਨਾ, ਮਨ ਖੁੱਟ ਹਰ ਤੇਰਾ, ਤੂੰ ਮਾਤੂ ਤਾਂ ਬਹੁਤ ਮਸਤਿਆ ਹੋਇਆ, ਤੂੰ ਮਹਾ ਉਦਮਾਦਾ, ਖੜਕਾ ਪੈਖਰ ਤਾਂ ਛੂਟਾ ਜਾ ਉੱਪਰ ਲਾਦਾ, ਤੇਰੇ ਨਾਲ ਤਾਂ ਐਸਾ ਵਿਵਹਾਰ ਕਰਨਾ ਜਿਵੇਂ ਕਿ ਗਧੇ ਦਾ ਜੂੜ ਉਦੋਂ ਲਾਹਿਆ ਜਾਂਦਾ ਜਦੋਂ ਉੱਤੇ ਭਾਰ ਲੱਦ ਲਿਆ ਜਾਂਦਾ ਹੈ, ਭਾਰ ਲੱਦ ਲਿਆ ਜਾਂਦਾ ਫਿਰ ਜਿੱਥੇ ਲਿਜਾਣਾ ਹੋਵੇ ਉੱਥੇ ਭਾਰ ਮਗਰੋਂ ਲਾਹਿਆ ਜਾਂਦਾ, ਜੂੜ ਪਹਿਲਾਂ ਪਾ ਦਿੱਤਾ ਜਾਂਦਾ, ਕੀ ਪਤਾ ਟੀਟ ਨੇ ਮਾਰਦਾ ਕਦੋਂ ਭਾਜੇ ਕਦੋਂ, ਇਵੇਂ ਜੇ ਕਹਿੰਦੇ ਜਰਾ ਕੁ ਜਿੰਨਾ ਵੀ ਇਸ ਸਥਾਨ ਮੰਨਦਾ ਸਥਾਨ ਮੰਨਦਾ, ਇਹ ਤਾਂ ਨਹੀਂ ਕਰਨਾ ਵਿਸ਼ਵਾਸ, ਇਹ ਮਨ ਕਹੂਗਾ ਨਾ ਯਾਰ ਕੀ ਕਰਨਾ ਗੁਰੂ ਦੇ ਦਰ ਦੇ ਉੱਤੇ ਜਾ ਕੇ, ਕੀ ਕਰਨਾ ਗੁਰੂ ਦੇ ਦਰ ਤੇ, ਕਦੇ ਮਨ ਕਹੂਗਾ ਕੀ ਮਿਲੂਗਾ, ਕਦੇ ਨੀ ਇਸ ਮਨ ਨੇ ਕਿਹਾ ਠੇਕੇ ਜਾਂਦਾ ਕੀ ਮਿਲੂਗਾ, ਐਡਾ ਖੋਟਾ ਮਨ, ਕਦੇ ਕਿਹਾ ਨੀ ਉਹ ਠੇਕੇ ਜਾਂਦਾ ਕੀ ਮਿਲੂਗਾ, ਕਦੇ ਨੀ ਕਿਹਾ ਖਾੜਿਆਂ ਦੇ ਵਿੱਚ ਜਾਂਦਾ ਉਹ ਕੀ ਮਿਲੂਗਾ, ਕੀ ਮਿਲੂਗਾ, ਭਾਵੇਂ ਉੱਥੇ ਰੂੜੀਆਂ ਤੇ ਬੈਠਣਾ ਪੈ ਜੇ, ਕੋਈ ਤਾਂ ਦੇਖਿਆ ਰੂੜੀਆਂ 'ਚ ਫਾੜੇ ਲੱਗੇ, ਗੰਦ ਤੇ ਬੈਠੀ ਗੰਦ ਸੁਣੀ ਜਾਣਗੇ, ਗੰਦ ਤੇ ਬੈਠੀ ਗੰਦ ਸੁਣੀ ਜਾਣਗੇ, ਫਿਰ ਫਿੱਟੇ ਮੂੰਹ ਉਹ ਗੰਦਗੀ ਦੀ ਮੱਖੀ ਵਾਲਾ ਹਾਲ, ਗੰਦਗੀ ਦੀ ਮੱਖੀ ਹੁੰਦੀ ਹੈ ਨਾ, ਚੰਦਨ ਤੇ ਬਹਾ ਕੇ ਪਹਿਰਾ ਲਾ ਦਿਓ, ਉੱਡੂਗੀ ਉੱਥੋਂ, ਤੇ ਗੰਦਗੀ ਵਾਲੇ ਢੇਰ ਉੱਥੇ ਕਾਲ ਦੇ ਦਿੱਤਾ ਕਿਸੇ ਨੇ ਮੱਖੀ ਨੂੰ, ਕਿਸੇ ਨੇ ਕਿਹਾ ਜਾ ਮੱਖੀਏ, ਜਿਹੜੇ ਪਾਸੇ ਨੂੰ ਗੰਦਗੀ ਦੇ ਢੇਰ ਲੱਗੇ ਆ ਗੰਦਗੀ ਦੀ ਮੱਖੀ ਭੱਜੀ ਜਾਂਦੀ ਹੈ, ਜੇ ਬੰਦਾ ਹੋ ਕੇ ਗੰਦੇ ਪਾਸੇ ਠੇਕਿਆਂ ਨੂੰ ਭੱਜ ਕੇ ਗਿਆ, ਸਿਨੇਮਿਆਂ ਨੂੰ ਭੱਜ ਕੇ ਗਿਆ, ਅਖਾੜਿਆਂ ਨੂੰ ਭੱਜ ਕੇ ਗਿਆ, ਯਾਦ ਰੱਖੀ ਮਾੜੇ ਪਾਸੇ ਭੱਜਣ ਦੀ ਵਿਰਤੀ ਪੱਕ ਗਈ, ਅਗਲੇ ਜਨਮ ਦੇ ਵਿੱਚ ਗੰਦਗੀ ਦੀ ਮੱਖੀ ਬਣਨਾ ਪਊਗਾ, ਗੱਜ ਕੇ ਆਖੋ ਜਿਹੀ ਸੁਰਤ ਤਿਹਾਰ ਆ ਜਾਏ, ਬਾਣੀ ਦਾ ਫੈਸਲਾ ਹੈ ਟਿੱਕਾ, ਜਿਹੀ ਜੀ ਸੁਰਤ ਉਹੇ ਜੇ ਰਾਹ ਜਾਊਗਾ, ਉਹ ਬੰਦਾ ਹੋ ਕੇ ਗੰਦਗੀ, ਜਿਵੇਂ ਗੰਦਗੀ ਦੀ ਮੱਖੀ ਉੱਡਦੀ ਹੈ, ਗੰਦਗੀ ਦੇ ਢੇਰਾਂ ਨੂੰ ਤੂੰ ਜਾਣੇ ਖੜਿਆਂ ਨੂੰ ਭੱਜ ਭੱਜ, ਤੇ ਜੇ ਕਿਤੇ ਕੀਰਤਨ ਦੀ ਗੱਲ, ਆਹੋ ਜੀ ਉਹ ਬਾਬੇ ਕੀ ਸੁਣਾਉਣਗੇ ਤਾਂ ਪਖੰਡੀ ਹੁੰਦੇ ਆ, ਕਦੇ ਨੀ ਸੁਣਿਆ ਵੀ ਖਾੜੇ ਵਾਲੇ ਕੀ ਸੁਣਾਉਣਗੇ, ਕਦੇ ਨੀ ਤਰਕਾਂ ਕੀਤੀਆਂ ਠੇਕੇ ਚੋਂ ਕੀ ਮਿਲੂਗਾ, ਕੰਜਰਖਾਨਿਆਂ ਚੋਂ ਕੀ ਮਿਲੂ, ਸਿਨੇਮਿਆਂ ਚੋਂ ਕੀ ਮਿਲੂ, ਨਾ ਇਹ ਖੋਟਾ ਮਨ, ਇਹ ਆ ਸ਼ੈਤਾਨ ਮਨ, ਚੰਗੇ ਪਾਸੇ ਤਰਕਾਂ ਕਰਦਾ ਮਾੜੇ ਪਾਸੇ, ਕਦੇ ਨੀ ਤਰਕਾਂ ਕੀਤੀਆਂ ਭੱਜ ਭੱਜ ਕੇ, ਤਾਂ ਹੀ ਇਹਦਾ ਜਰਾ ਕੁ ਜਿੰਨਾ ਵੀ ਗੁਰੂ ਸਾਹਿਬ ਕਹਿੰਦੇ ਇਸ ਗਧੇ ਮਨ ਦਾ ਤੂੰ ਵਿਸ਼ਵਾਸ ਨਾ ਕਰੀ, ਕਦੇ ਕਰੀਏ ਨਾ ਵਸਾ ਇਹ ਮਨ ਪਾਪੀ ਦਾ, ਕਰੀਏ ਨਾ ਵਸਾ ਇਹ ਮਨ ਪਾਪੀ ਦਾ, ਕਦੇ ਕਰੀਏ ਨਾ ਵਸਾ, ਇਹਨੂੰ ਸ਼ੈਤਾਨ ਵੀ ਕਿਹਾ, ਕਦੇ ਕਰਿਓ ਨਾ ਵਸਾ ਇਹ ਮਨ ਪਾਪੀ ਦਾ, ਕਰਿਓ ਨਾ ਵਸਾ ਇਹ ਮਨ ਪਾਪੀ ਦਾ, ਇਹਦੇ ਮਗਰ ਨਹੀਂ ਲੱਗਣਾ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਰਕਾ ਪੈ ਖਰਤਾ ਛੁੱਟੈ ਜੋ ਉੱਪਰ ਲਾਦਾ ਰਹੋ, ਜਪ ਤਪ ਸੰਜਮ ਤੁਮ ਖੰਡੇ, ਐ ਖੋਟੇ ਮਨ ਤੂੰ ਜਪ ਤਪ ਤੇ ਸੰਜਮ ਨੂੰ ਖੰਡਣ ਕਰਦਾ, ਜੇ ਕਿਤੇ ਪਰਨ ਕੀਤਾ ਵੀ ਰੋਜ਼ ਬਾਣੀ ਪੜੂੰਗਾ ਰੋਜ਼ ਨਾਮ ਜਪੂਗਾ, ਮਨ ਇਸ ਨੂੰ ਖੰਡਣ ਕਰਨ ਦੀ ਕੋਸ਼ਿਸ਼ ਕਰਦਾ, ਤਪ ਗੁਰੂ ਦੇ ਦਰ ਤੇ ਤਪੱਸਿਆ ਸੇਵਾ, ਸੇਵਾ ਵਾਲੇ ਪਾਸੇ ਮਨ ਰੋਕਦਾ, ਉਹ ਛੱਡ ਯਾਰ ਕੀ ਕਰਨ ਜਾਏਗਾ, ਕੀ ਕਰਨ ਜਾਏਗਾ, ਜਪ ਸਾਂਝਮ, ਜੇ ਕਿਤੇ ਆਪਣੇ ਆਪ ਨੂੰ ਸਾਂਝੇ ਵਿੱਚ ਲਿਆਉਂਦਾ ਹੈ ਵੀ ਨੇਤਰਾਂ ਨਾਲ ਮਾੜਾ ਨਹੀਂ ਵੇਖਣਾ, ਕੰਨਾਂ ਨਾਲ ਮਾੜਾ ਨਹੀਂ ਸੁਣਨਾ, ਜੀਭ ਨਾਲ ਮਾੜਾ ਨਹੀਂ ਬੋਲਣਾ, ਹੱਥਾਂ ਨਾਲ ਮਾੜਾ ਨਹੀਂ ਕਰਨਾ, ਪੈਰਾਂ ਨਾਲ ਮਾੜੇ ਪਾਸੇ ਨਹੀਂ ਜਾਣਾ, ਇਹ ਮਨ ਵਾਰ ਵਾਰ ਇਸ ਸਾਂਝਮ ਨੂੰ ਤੋੜਦਾ, ਵਾਰ ਵਾਰ ਪ੍ਰੇਰਨਾ ਚਾਹੁੰਦਾ ਮਾੜੇ ਪਾਸੇ, ਵਾਰ ਵਾਰ ਮਾੜਾ ਵੇਖਣ ਲਈ, ਮਾੜਾ ਸੁਣਨ ਲਈ, ਜਪ ਤਪ ਸਾਂਝਮ ਨੂੰ ਇਹ ਖੰਡਨ ਕਰਦਾ ਹੈ ਮਨ, ਇਹਦਾ ਸੁਭਾਅ ਦੇ ਗੁਰੂ ਸਾਹਿਬ ਦੱਸਦੇ ਨੇ ਸੁਚੇਤ ਹੋ ਸਥਾਨ ਤੋਂ, ਫਰੀਦਾ ਕੋ ਕਹਿੰਦੇ ਆ ਚੰਗ ਇਹਦੇ ਆ ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਬੰਜਾਇਆ ਸੇਕਿਤ ਫੇਰੇ, ਚਿੱਤ ਕਹਿੰਦੇ ਕਿੰਨੀਆਂ ਮੱਤਾਂ ਦੇ ਦੋ, ਜੋ ਸ਼ੈਤਾਨ ਮਗਰ ਲੱਗਿਆ ਹੋਇਆ ਉਹਦਾ ਚਿੱਤ ਨਹੀਂ ਫਿਰਦਾ, ਚਿੱਤ ਨਹੀਂ ਫਿਰਦਾ, ਉਹਦਾ ਸਿਲ ਪੱਥਰ ਵਰਗਾ ਬਣ ਜਾਂਦਾ, ਪਾਣੀ ਵਿੱਚ ਰੱਖੀ ਰੱਖੋ ਤਾਂ ਗਿੱਲਾ, ਮਾੜਾ ਜੇ ਬਾਹਰ ਕੱਢਿਆ ਮਾੜੀ ਜੀ ਹਵਾ ਲੱਗੀ ਫਿਰ ਸੁੱਕੇ ਦਾ ਸੁੱਕਾ, ਕਹਿੰਦੇ ਮਨਮੁੱਖ ਦਾ ਹਾਲ ਤਾਂ ਸਿਲ ਪੱਥਰ ਵਾਲਾ ਹੁੰਦਾ ਹੈ, ਪੱਥਰ ਨੂੰ 12 ਸਾਲ ਪਾਣੀ ਵਿੱਚ ਰੱਖੀ ਰੱਖੋ ਸੁੱਕੇ ਦਾ ਸੁੱਕਾ, ਮਨਮੁੱਖ ਪੱਥਰ ਸੈਲ ਹੈ, ਬਾਣੀ 'ਚ ਲਿਖਿਆ
ਮਨਮੁਖ ਪੱਥਰ ਸਹਿਲ ਹੈ ਤ੍ਰਿਗ ਜੀਵਨ ਫੀਕਾ ਜਲ ਮੈਂ ਕੀਤਾ ਰਾਖੀਆ ਆਵ ਅੰਤਰ ਸੂਕਾ ਕਹਿੰਦੇ ਅੰਦਰੋਂ ਸੁੱਖਾ ਹੀ ਰਹਿੰਦਾ ਜਿੰਨਾ ਮਰਜ਼ੀ ਤਾਂ ਤੇ ਮਨਮੁੱਖ ਦਾ ਹਾਲ ਤਾਂ ਕਿੰਨਾ ਮਰਜ਼ੀ ਕਹੋ ਜੋੜੇ ਪਾਏ ਬਸ ਫਿਰ ਉਹੀ ਹਾਲ ਉਹੀ ਹਾਲ ਫੇਰ ਤਾਂ ਤੇ ਉਹ ਨੀ ਬਣਨਾ ਹੁਣ ਦੋ ਦਿਨ ਸੁਣਿਆ ਨਾ ਜੋ ਅਮਲ ਕਰਿਓ ਇਹ ਮਨ ਸਾਨੂੰ ਕਹੂਗਾ ਉਹ ਕੁਛ ਨੀ ਹੁੰਦਾ ਐਂ ਤਾਂ ਕਹਿੰਦੀ ਹੁੰਦੇ ਆ ਕਹੂਗਾ ਮਨ ਹੁਣ ਦੱਸਤਾ ਤਾਂ ਤੇ ਉਦੋਂ ਕਹਿ ਦਿਓ ਮਨ ਨੂੰ ਮਨਾ ਗੁਰੂ ਕਹਿੰਦਾ ਇਹ ਗੱਲਾਂ ਇਹ ਭਾਈ ਬਸਤੌਰ ਨਿਗੇ ਕੀ ਆ ਇਹ ਗੱਲਾਂ ਭਾਈ ਬਸਤੌਰ ਵਾਲੇ ਦੀਆਂ ਨੀ ਭਾਈ ਬਸਤੌਰ ਵਾਲਾ ਤਾਂ ਚਲੋ ਇੱਧਰ ਉੱਧਰ ਦੀਆਂ ਮਾਰ ਸਕਦਾ ਹੈ ਕੀ ਪਤਾ ਲੱਗਦਾ ਹੈ ਇਹ ਗੱਲਾਂ ਗੁਰੂ ਦੀਆਂ ਮੈਂ ਤਾਂ ਹੁੱਕਾ ਹੀ ਮਾਰਿਆ ਚੌਂਕੀਦਾਰ ਹੈ ਗੁਰੂ ਘਰ ਦਾ ਇੱਕ ਇੱਕ ਗੱਲ ਦਾ ਪ੍ਰਮਾਣ ਬਾਣੀ ਚੋਂ ਦਿੱਤਾ ਹੈ ਤਾਂ ਤੇ ਮਨ ਨੂੰ ਕਹਿ ਦਿਓ ਮਨਾ ਭਾਈ ਬਸਤੌਰ ਵਾਲੇ ਦੀ ਗੱਲ ਤਾਂ ਛੱਡ ਤੂੰ ਚਲੋ ਉਹਦਾ ਤਾਂ ਕੀ ਹੈ ਇਹ ਗੱਲਾਂ ਗੁਰੂ ਦੀਆਂ ਜਿਹੜੀਆਂ ਸੁਣਾਈਆਂ ਉਹ ਮਨਾ ਗੁਰੂ ਦੀ ਗੱਲ ਤੇ ਵਿਸ਼ਵਾਸ ਕਰ ਲਾ ਗੁਰੂ ਦੀ ਗੱਲ ਤੇ ਮੈਨੂੰ ਤਾਂ ਵਿੱਚੋਂ ਕੱਢ ਦਿਓ ਮੈਨੂੰ ਨਾ ਕਦੇ ਵਿੱਚ ਦੱਬੀ ਫਿਰਿਓ ਤੇ ਗੁਰੂ ਨਾਲ ਜੁੜ ਜਾਓ ਗੁਰੂ ਦੀ ਬਾਣੀ ਜੋ ਕਹਿੰਦੀ ਮੈਂ ਤੁਹਾਨੂੰ ਸਿਰਫ ਦੱਸਿਆ ਤਾਂ ਤੇ ਕਹਿਣ ਦਾ ਭਾਵ ਕਿ ਇਹਦਾ ਵਿਸ਼ਵਾਸ ਨਹੀਂ ਕਰਨਾ ਇਹਦਾ ਵਸਾ ਨਹੀਂ ਕਰਨਾ ਇਹਦੇ ਪਿੱਛੇ ਨਹੀਂ ਲੱਗਣਾ ਜਪ ਤਪ ਸੰਜਮ ਤੋਂ ਖੰਡੇ ਜਮ ਕੇ ਦੁੱਖ ਦਾਣ ਸਿਮਰੇ ਨਾਹੀਂ ਜਿਉਣ ਦੁੱਖ ਨਿਰਲੱਜੇ ਭਾਂਡ ਹੈ ਭੰਡ ਬਸ਼ਰਮ ਮਣਾ ਨਿਰਲੱਜੇ ਭਾਂਡ ਉਹ ਕਿੰਨੀਆਂ ਤੇਰੇ ਤੇ ਮਾਰਾਂ ਪਈਆਂ ਕਿਹੜੇ ਕਿਹੜੀਆਂ ਜੂਨਾਂ ਦੇ ਵਿੱਚੋਂ ਬਸ਼ਰਮਾ ਉਹ ਤੈਨੂੰ ਚੇਤੇ ਨਹੀਂ ਤੂੰ ਭੁੱਲ ਗਿਆ ਜੇ ਕਿਤੇ ਅੰਤਰਮੁਖ ਹੋਵੇਂ ਤੈਨੂੰ ਸਾਰਾ ਕੁਛ ਚੇਤਾ ਆ ਜੇ ਕਿਹੜੀ ਕਿਹੜੀ ਜੂਨ ਵਿੱਚ ਕਿਹੜਾ ਕਿਹੜਾ ਦੁੱਖ ਭੋਗਿਆ ਪਰ ਗੁਰੂ ਸਾਹਿਬ ਕਹਿੰਦੇ ਸਿਮਰੇ ਨਾਹੀਂ ਜਿਉਣ ਦੁੱਖ ਉਹ ਜਿਹੜੀਆਂ ਜੂਨਾਂ ਵਿੱਚ ਦੁੱਖ ਪਾਇਆ ਉਹਨਾਂ ਨੂੰ ਤੂੰ ਚਿਤਾਰਦਾ ਨਹੀਂ ਹੁਣ ਉਹਨਾਂ ਨੂੰ ਸਿਮਰਦਾ ਨਹੀਂ ਉਹ ਚਿਤਾਰਦਾ ਨਹੀਂ ਉਹਨਾਂ ਨੂੰ ਤੂੰ ਭੁੱਲ ਗਿਆ ਤੂੰ ਇੰਨਾ ਬਾਹਰ ਮੁਖੀ ਹੋ ਗਿਆ ਤੂੰ ਕਿੰਨੇ ਦੁੱਖ ਪਾਇਆ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਤੂੰ ਹੁਣ ਪਿਆਰਿਆ ਉਹ ਤੂੰ ਭੁੱਲ ਗਿਆ ਹੁਣ ਨਿਰਲੱਜੋ ਬਸ਼ਰਮਾ ਜੇ ਬਸ਼ਰਮ ਤੁਹਾਨੂੰ ਕਹਿੰਦਾ ਜੇ ਮਾਰ ਪਵੇ ਬਸ਼ਰਮਾ ਬਸ਼ਰਮ ਨਹੀਂ ਹੁੰਦਾ ਮਸਤੇ ਝੋਟੇ ਵਾਲਾ ਹਾਲ ਮਸਤਿਆ ਝੋਟਾ ਜਾਂਦਾ ਕਿਸੇ ਖੇਤ ਨੂੰ ਡਾਂਗਾਂ ਪੈਂਦੀਆਂ ਆ ਜਾਂਦਾ ਜਦੋਂ ਮਾੜਾ ਮੋਟਾ ਪਾਸੇ ਹੋ ਜਾਈਏ ਮਸਤਾ ਝੋਟਾ ਉੱਧਰ ਨੂੰ ਫੇਰ ਜਾਂਦਾ ਜਿੱਧਰੋਂ ਡਾਂਗਾਂ ਪਈਆਂ ਸੀ ਉਹ ਬਸ਼ਰਮਾ ਉਹ ਤੂੰ ਉਹ ਕੁਝ ਕਰਦਾ ਜੇ ਕੁਝ ਕਰਕੇ ਤੇਰੇ ਬੜੀਆਂ ਮਾਰਾਂ ਪਹਿਲਾਂ ਪੈ ਚੁੱਕੀਆਂ ਉਹ ਬਸ਼ਰਮਾ ਤੂੰ ਭੁੱਲ ਜਾਣਾ ਭੁੱਲ ਜਾਂਦਾ ਤੂੰ ਬਸ਼ਰਮਾ ਉਹ ਬਸ਼ਰਮ ਵਾਲਾ ਹਾਲ ਹੈ ਤੇਰਾ ਗੋਲੀਆਂ ਖਾ ਖਾ ਕੇ ਕਿੰਨੇ ਵਾਰੀ ਨੱਕ ਮੂੰਹ ਤੈਨੂੰ ਭਨਾਇਆ ਕਿੰਨੇ ਵਾਰੀ ਘਰੋਂ ਵੀ ਚੰਗਾ ਮਾਣ ਤਾਣ ਹੋਇਆ ਕਿੰਨੇ ਵਾਰੀ ਹੁਣ ਤਾਂ ਹਟ ਜਾ ਨਹੀਂ ਤਾਂ ਖੀਰ ਦੀ ਗੱਲ ਕਰਾ ਕੇ ਹਟੇਗਾ ਅੱਜ ਤੋਂ ਪੁੱਤ ਮਾੜੇ ਜੇ ਵੱਡੇ ਹੋ ਗਏ ਤੇਰੀ ਦਾੜੀ ਪੱਟਿਆ ਕਰਨਗੇ ਫੇਰ ਹਟੇਗਾ ਫੇਰ ਹਟ ਜਾਏਗਾ ਤਾਂ ਤੇ ਹਲੇ ਵੀ ਸੰਭਲ ਜਾ ਹਲੇ ਸੰਭਲ ਜਾ ਮਾੜਾ ਮੋਟਾ ਤਾਂ ਤੇ ਬਸ਼ਰਮਾ ਕਹਿੰਦੇ ਮਾਰ ਖਾ ਕੇ ਤਾਂ ਕੁਝ ਸੋਚ ਲਿਆ ਕਰ ਉਹ ਸਿਮਰ ਕੇ ਚਿਤਾਰਦਾ ਹੀ ਨਹੀਂ ਵੀ ਕਿਹੜਾ ਕੰਮ ਕਰਕੇ ਕੀ ਤੇ ਪਿਛਲੀਆਂ ਜੂਨਾਂ ਦੇ ਵਿੱਚ ਕੀ ਦੁੱਖ ਭੋਗਿਆ ਤੂੰ ਨਹੀਂ ਚਿਤਾਰਦਾ ਸਿਮਰੇ ਨਾਹੀਂ ਜਿਉਣ ਦੁੱਖ ਨਿਰਲੱਜੇ ਭਾਂਡ ਤਾਂ ਤੇ ਜੋ ਕੁਝ ਜਾਣੀ ਕਿ ਉਹ ਮੈਨੂੰ ਇੱਕ ਪ੍ਰਤੀਕ ਸਾਖੀ ਯਾਦ ਆ ਗਈ ਸਾਹਿਬ ਜਟਾਣੇ ਦੇ ਦਵਾਨਾ ਸੰਗਤ ਨੇ ਸੁਣੀ ਸੀ ਕਿ ਉਹ ਚਿਤਾਰਦਾ ਨਹੀਂ ਮਨ ਇਹਦੇ ਅੰਦਰ ਸਾਰੀਆਂ ਯਾਦਾਂ ਪਈਆਂ ਉਹ ਜੋ ਜੋ ਜੂਨਾਂ 'ਚ ਨੇ ਦੁੱਖ ਭੋਗਿਆ ਇੱਕ ਵਾਰੀ ਸੁਖਦੇਵ ਮੁਨੀ ਸੀ ਇਹ ਵੇਦ ਵਿਆਸ ਦਾ ਪੁੱਤ ਸੀ ਜਿਹਨੇ ਬਾਅਦ ਵਿੱਚ ਜਨਕ ਰਾਜੇ ਨੂੰ ਗੁਰੂ ਬਣਾਇਆ ਇੱਕ ਦਿਨ ਬੈਠਾ ਧਿਆਨ ਚਲਿਆ ਗਿਆ ਅੰਦਰ ਧਿਆਨ ਚੱਲਦੇ ਚੱਲਦੇ ਜਿਸ ਵੇਲੇ ਕੀ ਹੈ ਸੁਰਤ ਦੀ ਬੈਂਟਰੀ ਪਿੱਛੇ ਨੂੰ ਵੱਜ ਗਈ ਚੇਤਨਾ ਨਾ ਬੈਂਟਰੀ ਤਾਂ ਹੋ ਜਾਂਦੀ ਹੈ ਜੇ ਅੱਗੇ ਨੂੰ ਬੈਂਟਰੀ ਵੱਜ ਜਾਵੇ ਆਉਣ ਵਾਲੇ ਜਾਨਵਰਾਂ ਦਾ ਗਿਆਨ ਹੋ ਜਾਂਦਾ ਪਿੱਛੇ ਨੂੰ ਬੈਂਟਰੀ ਵੱਜ ਜਾਵੇ ਆਉਣ ਵਾਲੇ ਸਮੇਂ ਦਾ ਤੇ ਪਿੱਛੇ ਨੂੰ ਬੈਂਟਰੀ ਵੱਜ ਜਾਵੇ ਪਿਛਲੇ ਸਮੇਂ ਦਾ ਜਿਸ ਵੇਲੇ ਪਿੱਛੇ ਨੂੰ ਗਿਆ ਖਿਆਲ ਇਹ ਸੁਖਦੇਵ ਮੁਨੀ ਨੂੰ ਆਪਣੇ ਪਿਛਲੇ ਭੋਗੇ ਜਨਮ ਦਿਸਣ ਲੱਗ ਗਏ ਭੋਗੇ ਜਨਮ ਜਦੋਂ ਭੋਗੇ ਜਨਮ ਦਿਸਣ ਲੱਗੇ ਤੇ ਇੱਕ ਜਨਮ ਦੇ ਵਿੱਚ ਕੀ ਦੇਖ ਰਿਹਾ ਕਿ ਜਦੋਂ ਗਧਾ ਜੂਨੇ ਨੇ ਭੋਗੀ ਸੀ ਗਧਾ ਜੂਨ ਦੇ ਵਿੱਚ ਬੜੇ ਭੈੜੇ ਭੈੜੇ ਕਸ਼ਟ ਭੋਗੇ ਉਹ ਸਾਰੇ ਨੇ ਦੇਖ ਲਏ ਕਿਉਂਕਿ ਤੇ ਧਿਆਨ ਚਲਿਆ ਗਿਆ ਪਿੱਛੇ ਵੱਲ ਨੂੰ ਜਦੋਂ ਸਮਾਧੀ ਸਥਾਨ ਹੋਇਆ ਉਹ ਯਾਦ ਕਰ ਰਹਿੰਦੀ ਆ ਉਹ ਜਿਸ ਵੇਲੇ ਸੁਪਨਾ ਨਹੀਂ ਸਾਰਾ ਯਾਦ ਰਹਿੰਦਾ ਉਸ ਵੇਲੇ ਬੜਾ ਬਰਾਗ ਚਿੱਤ ਨੂੰ ਉਹ ਸਾਰਾ ਕੁਛ ਦੇਖ ਲਿਆ ਇੰਨਾ ਕਸ਼ਟ ਬੜਾ ਅੱਜ ਜਿਸ ਵੇਲੇ ਸਮਾਧੀ ਸਥਾਨ ਤੋਂ ਬਾਅਦ ਵੀ ਇੱਦਾਂ ਹੀ ਬੈਠਾ ਨੇ ਜਬਰਾਦਾ ਜਲ ਜਾ ਰਿਹਾ ਵੇਦ ਵਿਆਹ ਜੀ ਪੁੱਛਣ ਲੱਗੇ ਵੀ ਤੂੰ ਅੱਜ ਆਈ ਬੈਠਾ ਕਹਿਣ ਲੱਗਿਆ ਮੈਂ ਅੱਜ ਨਾ ਆਪਣਾ ਗਧੇ ਦਾ ਜੂਨ ਜੋ ਭੋਗੇ ਸੀ ਗਧੇ ਦੀ ਉਹ ਸਾਰੀ ਅਜੇ ਮੈਨੂੰ ਦਿਸੀ ਬੜੇ ਕਸ਼ਟ ਭੋਗੇ ਤੇ ਬਸ ਹੁਣ ਤਾਂ ਮੈਨੂੰ ਇੰਨਾ ਬਰਾਗ ਹੋ ਗਿਆ ਕਿ ਮੈਂ ਇੰਨੀ ਭਗਤੀ ਕਰਾਂ ਇੰਨਾ ਨਾਮ ਜਪਾਂ ਆਪੇ ਦੀ ਪਛਾਣ ਦੁਆਰਾ ਬ੍ਰਹਮ ਦੇ ਵਿੱਚ ਲੀਨ ਹੋ ਜਾਵਾਂ ਅੱਜ ਬਹੁਤ ਮੈਂ ਕਸ਼ਟ ਭੋਗਿਆ ਦੇਖਿਆ ਉਸ ਵੇਲੇ ਕਹਿਣ ਲੱਗੇ ਫਿਰ ਦੱਸ ਹਾਂ ਕੀ ਕੁਛ ਦੇਖਿਆ ਦੁਨੀਆਂ ਨੂੰ ਪਤਾ ਲੱਗ ਜਾਂਦਾ ਉਹ ਫਿਰ ਉੱਥੇ ਗਧੇ ਦਾ ਜਨਮ ਜੋ ਭੋਗਿਆ ਸੀ ਜੋ ਸਮਾਧੀ ਦੇ ਵਿੱਚ ਵੇਖਿਆ ਸੀ ਉਹ ਦੱਸਣਾ ਕੀਤਾ ਸਾਰਾ ਸਦੇ ਮੁਨੀ ਨੂੰ ਸੰਖੇਪ ਕਹਿ ਜਾਵਾਂ ਕਹਿਣ ਲੱਗਿਆ ਪਿਤਾ ਜੀ ਮੈਂ ਦੇਖਿਆ ਕਿ ਜਦੋਂ ਗਧੇ ਜੂਨ ਦੇ ਵਿੱਚ ਮੇਰਾ ਜਨਮ ਹੋਇਆ ਉਹ ਜੋ ਮੇਰੀ ਮਾਤਾ ਸੀ ਗਧੀ ਉਹ ਬਹੁਤ ਕਮਜ਼ੋਰ ਸੀ ਅਤੇ ਕਿਉਂ ਮਾਲਕ ਕਿਹੜਾ ਕੁਛ ਉਹਨੂੰ ਖਾਣ ਪੀਣ ਨੂੰ ਦਿੰਦਾ ਸੀ ਪਰ ਢੋਟ ਭਾਈ ਦਾ ਕੰਮ ਲਿਆ ਜੂੜ ਪਾਇਆ ਮਾਰਿਆ ਡੰਡਾ ਰੂੜੀਆਂ 'ਤੇ ਛੱਡਤੀ ਅਤੇ ਰੂੜੀਆਂ ਤੋਂ ਜਾਣੀ ਕਿ ਉਹ ਗੋਹੇ ਦੇ ਲਿਬੜੇ ਹੋਏ ਟਾਂਡੇ ਜੇ ਖਾਣੇ ਇੱਧਰ ਉੱਧਰ ਬਸ ਹੋਰ ਹੁਣ ਕੀ ਮਿਲਦਾ ਹੁੰਦਾ ਖਾਣ ਨੂੰ ਗਧਿਆਂ ਗਧੀਆਂ ਹੋਰ ਕੀ ਅਤੇ ਮੇਰੀ ਮਾਤਾ ਬੜੀ ਕਮਜ਼ੋਰ ਸੀ ਨੋਟ ਕਰਿਓ ਦੱਸ ਰਿਹਾ ਜਿਸ ਵੇਲੇ ਬੜੀ ਕਮਜ਼ੋਰ ਸੀ ਅਤੇ ਮੇਰਾ ਜਨਮ ਹੋਇਆ ਅਤੇ ਹੁਣ ਮੈਂ ਜਨਮ ਜਦੋਂ ਮੇਰਾ ਹੋਇਆ ਅਤੇ ਮੈਂ ਵੀ ਬੜਾ ਮਾੜ ਚੂਜਾ ਸੀ ਬੜੀ ਕਮਜ਼ੋਰ ਜਾ ਅਤੇ ਹੁਣ ਮੈਨੂੰ ਵੀ ਕੀ ਮਿਲਣਾ ਸੀਗਾ
ਮੈਨੂੰ ਬਸ ਮੈਨੂੰ ਵੀ ਥੋੜੇ ਸਮੇਂ ਬਾਅਦ ਬਸ ਇੱਧਰ ਉੱਧਰ ਜਾਣੀ ਕਿ ਗੋਹੇ ਰੂੜੀਆਂ ਦੇ ਉੱਤੇ ਮੂੰਹ ਜੇ ਮਾਰ ਲਏ ਗੋਹੇ ਦੇ ਟਾਂਡੇ ਦੇ ਬੜੇ ਜੇ ਹੋਰ ਕੀ ਮਿਲਣਾ ਸੀ ਅਤੇ ਬੜਾ ਮੈਂ ਕਮਜ਼ੋਰ ਅਤੇ ਮੈਂ ਕੀ ਕੀਤਾ ਮੇਰੇ ਮਾਲਕ ਨੇ ਮੈਥੋਂ ਛੋਟੇ ਜਿਹੇ ਉੱਤੇ ਕੰਮ ਲੈਣਾ ਸ਼ੁਰੂ ਕਰਤਾ ਅਤੇ ਉਹ ਵੀ ਗਰੀਬ ਬੰਦਾ ਸੀ ਉਹਨੂੰ ਵੀ ਲਾਲਚ ਆ ਉਹਨੇ ਮੇਰੇ 'ਤੇ ਛੋਟੇ ਜਿਹੇ ਦੀ ਭਾਰ ਲੱਗਣਾ ਸ਼ੁਰੂ ਕਰਤਾ ਅਤੇ ਹੁਣ ਮੈਂ ਕਮਜ਼ੋਰ ਮੈਥੋਂ ਤੁਰਨਾ ਜਾਇਆ ਕਰੇ ਉਹ ਮੇਰੇ ਡੰਡੇ ਲਾਇਆ ਕਰੇ ਡੰਡੇ ਲਾ ਕੇ ਦੂਜਿਆਂ ਨਾਲ ਰਲਾ ਕਿਉਂ ਜਿੰਨੇ ਵੱਧ ਗੇੜੇ ਲੱਗ ਜਾਣ ਵੱਧ ਮਜ਼ਦੂਰੀ ਬਣ ਜਾਵੇ ਮੈਥੋਂ ਦੂਜਿਆਂ ਨਾਲ ਰਲੇ ਨਾ ਜਾਵੇ ਦੂਜੇ ਕਦੇ ਨਾਲ ਮੇਰੇ ਡੰਡੇ ਮਾਰ ਮਾਰ ਕੇ ਮੈਨੂੰ ਨਾਰ ਲਾਉਣ ਦੀ ਕੋਸ਼ਿਸ਼ ਕਰਨੀ ਭਜਾਉਣ ਦੀ ਜਿਸ ਵੇਲੇ ਇੱਦਾਂ ਡੰਡੇ ਪੈਣੇ ਰੋਜ਼ ਭਾਰ ਜ਼ਿਆਦਾ ਲੱਦ ਦੇਣਾ ਮਾੜਚੂ ਜਾਵੇਂ ਬਹੁਤ ਸੀ ਅਤੇ ਮੇਰੀ ਧੂਹੀ ਨਾ ਜਿਹੜੀ ਉਹ ਕਮਾਣ ਵਾਂਗੂ ਹੋ ਗਈਆਂ ਐਂ ਕਮਾਣ ਵਾਂਗੂ ਹੋ ਗਈ ਅਤੇ ਲਾਗੇ ਲਾ ਗਏ ਅਖੀਰ ਨੂੰ ਮੈਂ ਭਾਰ ਚੱਕਣੋਂ ਜਮ੍ਹਾਂ ਰਹਿ ਗਿਆ ਜੋ ਜਮ੍ਹਾਂ ਭਾਰ ਚੱਕਣੋਂ ਰਹਿ ਗਿਆ ਵੀ ਹੁਣ ਡੰਡੇ ਮਾਰੇ ਤੂੰ ਵੀ ਹੁਣ ਤਾਂ ਰਲਦਾ ਨਹੀਂ ਨਾਲ ਉਹਨੇ ਕੀ ਕੀਤਾ ਮੈਨੂੰ ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ ਇੱਕ ਧੋਬੀ ਕੋਲੇ ਵੇਚ ਦਿੱਤਾ ਧੋਬੀ ਕੋਲੇ ਵੇਚ ਦਿੱਤਾ ਜਦੋਂ ਧੋਬੀ ਕੋਲ ਵੇਚਿਆ ਵੀ ਚਲੋ ਉਹਦਾ ਥੋੜਾ ਭਾਰ ਹੁੰਦਾ ਉਸ ਵੇਲੇ ਧੋਬੀ ਮੇਰੇ ਤੇ ਕੱਪੜਿਆਂ ਦੀ ਪੰਡ ਰੱਖਿਆ ਕਰੇ ਤੇ ਧੋਬੀ ਘਾਟ ਤੇ ਲਿਜਾਣ ਵਾਸਤੇ ਉਹਨੇ ਮੈਥੋਂ ਇਦਾਂ ਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ ਉੱਥੇ ਕੀ ਕਰਦਾ ਉਹ ਧੋਬੀ ਘਾਟ ਤੇ ਮੈਨੂੰ ਲੈ ਜਾਂਦਾ ਉੱਥੇ ਆਪ ਕੱਪੜੇ ਧੋਣ ਲੱਗ ਜਾਂਦਾ ਮੇਰੇ ਪਾ ਕੇ ਜੂੜ ਵੀ ਉਹਦਾ ਕੀ ਪਤਾ ਲੱਗਦਾ ਭਾਜੀ ਐਵੇਂ ਤੇ ਪਾ ਕੇ ਜੂੜ ਉੱਥੇ ਛੱਡ ਦਿੰਦਾ ਤੇ ਫਿਰ ਉੱਥੇ ਮੈਨੂੰ ਕੀ ਮਿਲਣਾ ਸੀ ਖਾਣ ਨੂੰ ਮੈਂ ਕੋਸ਼ਿਸ਼ ਕਰਦਾ ਜਿਹੜੇ ਖੇਤਾਂ ਨੂੰ ਬਾੜਾਂ ਲੱਗੀਆਂ ਹੁੰਦੀਆਂ ਸੀ ਨਾ ਬਾੜਾਂ ਉਹ ਖੇਤ ਦੀ ਵਾਣ ਵੱਟਾਂ 'ਤੇ ਜਿਹੜੀ ਸਲਾਬ ਜੀ ਆ ਜਾਂਦੀ ਉਹਦੇ ਨਾਲ ਨਾ ਵਿੱਚੋਂ ਉਹ ਹਰੇ ਹਰੇ ਘਾਹ ਦੇ ਤਿਨਕੇ ਜਿਹੇ ਨਿਕਲੇ ਆਉਂਦੇ ਆ ਮੈਂ ਬਾੜਾਂ ਦੇ ਵਿੱਚ ਦੀ ਉਹ ਕੋਸ਼ਿਸ਼ ਕਰਨੀ ਖਾਣ ਦੀ ਤੇ ਮੇਰੇ ਨੱਕ 'ਚ ਖੰਡੇ ਵੱਜ ਜਾਣੇ ਬਾੜ ਵਾਲੇ ਨੱਕ 'ਚ ਕੰਡੇ ਕਦੇ 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 ਜੀਭ 'ਤੇ ਕੰਡੇ ਵੱਜ ਜਾਣੇ ਮੂੰਹ 'ਚ ਕੰਡੇ ਵੱਜ ਜਾਣੇ ਹੌਲੀ ਹੌਲੀ ਇੱਦਾਂ ਬਾੜਾਂ ਦੇ ਵਿੱਚੋਂ ਮੈਨੂੰ ਘਾਹ ਦੇ ਤੀਲੇ ਖਾਂਦੇ ਖਾਂਦੇ ਕੀ ਹੋਇਆ ਮੇਰੇ ਕੰਡੇ ਵੱਜ ਵੱਜ ਕੇ ਮੇਰਾ ਨੱਕ ਪੱਕ ਗਿਆ ਮੂੰਹ ਪੱਕ ਗਿਆ ਜਦੋਂ ਨੱਕ ਪੱਕਿਆ ਮੂੰਹ ਪੱਕਿਆ ਤੇ ਖਾਣ ਤੋਂ ਜਮਾ ਉਹ ਮਾੜਾ ਮੋਟਾ ਉਹ ਵੀ ਖਾਣ ਤੋਂ ਰਹਿ ਗਿਆ ਬਹੁਤ ਕਮਜ਼ੋਰ ਹੋ ਗਿਆ ਬਹੁਤ ਕਮਜ਼ੋਰ ਹੋ ਗਿਆ ਇੱਕ ਵਾਰੀ ਉਹ ਮੇਰਾ ਮਾਲਕ ਜਿਹੜਾ ਹੁਣ ਧੋਬੀ ਸੀ ਪਹਿਲਾਂ ਦੂਜਾ ਮਾਲਕ ਧੋਬੀ ਉਹ ਲਈ ਆਉਂਦਾ ਮੇਰੇ ਤੇ ਕੱਪੜਿਆਂ ਦੀ ਪੰਡ ਧਰੀ ਤੇ ਉੱਥੇ ਇੱਕ ਰਸਤੇ ਦੇ ਵਿੱਚ ਇੱਕ ਨਾ ਜਿਲਣ ਸੀ ਜਿਲਣ ਜੇ ਥੱਲੇ ਥਾਂ ਬਹੁਤ ਪੋਲਾ ਹੋਇਆ ਸੀ ਬਹੁਤ ਸਿਰ ਤੋਂ ਪਾਣੀ ਖੜਦਾ ਸੀ ਉਹਦੇ ਵਿੱਚ ਦੀ ਜਦੋਂ ਮੈਂ ਲੰਘਣ ਲੱਗਿਆ ਉਧਰਲੇ ਪਾਸੇ ਨੂੰ ਵੜ ਗਿਆ ਉਹਦੇ ਉਹ ਮੈਂ ਜਿਲਣ ਵਿੱਚ ਫਸ ਗਿਆ ਧੱਸ ਗਿਆ ਜੋ ਮੈਥੋਂ ਨਿਕਲ ਆ ਗਿਆ ਕਮਜ਼ੋਰ ਬਹੁਤ ਸੀ ਉਸੇ ਵੇਲੇ ਧੋਬੀ ਨੇ ਮੇਰੇ ਮਾਰੀ ਲੱਤ ਮੇਰੇ ਮਾਲਕ ਨੇ ਤੇ ਕੱਪੜਿਆਂ ਦੀ ਪੰਡ ਚੱਕ ਕੇ ਤੁਰ ਪਿਆ ਨਹੀਂ ਹੁਣ ਕੰਮ ਦਾ ਰਿਹਾ ਮਰਨ ਦੇ ਤੋਂ ਕੀ ਕਰਾਉਣਾ ਕੱਪੜਿਆਂ ਦੀ ਪੰਡ ਚੁੱਕ ਕੇ ਮੇਰੇ ਤੋਂ ਆਪ ਹੀ ਗਾਹਾਂ ਤੁਰ ਗਿਆ ਸਿਰ ਤੇ ਮੈਨੂੰ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਕੱਢਿਆ ਨਾ ਜਦੋਂ ਮੈਨੂੰ ਧੱਸੇ ਨੂੰ ਵਿੱਚ ਛੱਡ ਕੇ ਤੁਰ ਗਿਆ ਤੇ ਮੈਂ ਜਿਵੇਂ ਜਿਵੇਂ ਕੋਸ਼ਿਸ਼ ਕੀਤੀ ਨਿਕਲਣ ਦੀ ਕੁਝ ਲੱਤਾਂ ਲੁੱਤਾਂ ਮਾਰੀਆਂ ਉਹਨਾਂ ਹੋਰ ਧੱਸਦਾ ਗਿਆ ਜਦੋਂ ਹੋਰ ਧੱਸਦਾ ਗਿਆ ਉਹ ਚੱਲਾ ਵਾਹਵਾ ਵੱਡਾ ਸੀ ਤੇ ਉਹ ਜਿਹੜੇ ਉੱਥੋਂ ਲੰਘਣ ਵਾਲੇ ਆਇਆ ਕਰਨ ਤਰਸ ਤਾਂ ਕਿਹਨੇ ਕਰਨਾ ਸੀਗਾ ਵੀ ਚਲੋ ਗਧਾ ਫਸਿਆ ਹੈ ਇਹਦੇ ਵਿੱਚੋਂ ਕੱਢ ਦਈਏ ਨਾ ਇਹ ਨਹੀਂ ਕੀਤਾ ਸਗੋਂ ਦੀ ਲੰਘਣ ਵਾਲਾ ਮੇਰੇ ਉੱਤੇ ਪੈਰ ਰੱਖ ਕੇ ਪਾਰ ਛਾਲ ਮਾਰਦਾ ਕਹਿੰਦੇ ਉਹਨਾਂ ਨੇ ਤਾਂ ਪੈਰ ਧਰਨ ਫਸਿਆ ਗਿਆ ਕਹਿੰਦੇ ਮੇਰੇ ਤੇ ਪੈਰ ਧਰਦੇ ਤੇ ਪਾਰ ਛਾਲ ਕਹਿੰਦੇ ਇੱਦਾਂ ਇੱਦਾਂ ਮੈਂ ਹੋਰ ਧਸਣ ਲੱਗ ਗਿਆ ਜਦੋਂ ਹੋਰ ਧਸਣ ਲੱਗ ਗਿਆ ਤੇ ਹੌਲੀ ਹੌਲੀ ਕਹਿੰਦੇ ਕਾਮਾਂ ਨੂੰ ਲੱਗ ਗਿਆ ਪਤਾ ਕਹਿੰਦੇ ਉਹ ਆਉਂਦੇ ਨੇ ਕਹਿੰਦੇ ਠੁੰਗਾ ਮਾਰਦੇ ਆ ਉਧਰੋਂ ਜੇ ਤਾਂ ਮੈਂ ਮੂੰਹ ਥੱਲੇ ਕਰਦਾ ਫਿਰ ਤਾਂ ਮੇਰੇ ਮੂੰਹ 'ਚ ਗਾਰਾ ਪੈਂਦਾ ਹਾਂ ਜੇ ਮੈਂ ਮੂੰਹ ਤਾਹਾਂ ਨੂੰ ਚੱਕਦਾ ਤੇ ਅੱਖਾਂ ਦੇ ਵਿੱਚ ਕਾਂ ਠੁੰਗਾ ਮਾਰਦੇ ਆ ਕਾਂ ਅੱਖ ਦੇ ਵਿੱਚ ਠੁੰਗ ਮਾਰਨ ਨੂੰ ਕਰਦਾ ਹੌਲੀ ਹੌਲੀ ਕੀ ਹੋਇਆ ਕਾਵਾਂ ਨੇ ਮੇਰੀਆਂ ਅੱਖਾਂ ਵੀ ਕੱਢ ਲਈਆਂ ਕਦੇ ਧੂਹੇ ਦੇ ਠੁੰਗਾ ਮਾਰਦੇ ਆ ਮੈਂ ਬਥੇਰਾ ਕੋਸ਼ਿਸ਼ ਕੀਤੀ ਮੂੰਹ ਤਾਹਾਂ ਚੱਕ ਕੇ ਰੱਖਣ ਦੀ ਪਰ ਅਖੀਰ ਨੂੰ ਚੱਕ ਕੇ ਨਾ ਰੱਖ ਸਕਿਆ ਮੂੰਹ ਮੈਨੂੰ ਥੱਲੇ ਕਰਨਾ ਪੈਣਾ ਕਮਜ਼ੋਰ ਹੋ ਗਿਆ ਹੁਣ ਉੱਥੇ ਮੂੰਹ 'ਚ ਗਾਰਾ ਪੈ ਗਿਆ ਨਾਸਾਂ ਦੇ ਵਿੱਚ ਗਾਰਾ ਪੈ ਗਿਆ ਸਾਹ ਮੇਰਾ ਬੰਦ ਹੋ ਗਿਆ ਉਸ ਜਿਲਣ ਦੇ ਵਿੱਚ ਫਸਿਆ ਹੋਇਆ ਹੀ ਮੈਂ ਮਰ ਗਿਆ ਗੱਜ ਕੇ ਆਖੋ ਕਹਿੰਦਾ ਪਿਤਾ ਜੀ ਆਹ ਕੁਛ ਦੇਖਿਆ ਤਾਂ ਤੇ ਕਹਿਣ ਦਾ ਭਾਵ ਕਿ ਪਿਆਰਿਓ ਉਹ ਭੁੱਲ ਜਾਂਦੇ ਹਾਂ ਬਾਹਰ ਮੁਖੀ ਹੋਇਆ ਤਾਂ ਤੇ ਗੁਰੂ ਸਾਹਿਬ ਚੇਤਾ ਕਰਾਉਂਦੇ ਆ ਬਾਣੀ 'ਚ ਇਹਦਾ ਪ੍ਰਤੀਕ ਸਾਖੀ ਤਾਂ ਨਾਲ ਲਾਉਣੀ ਪੈਂਦੀ ਹੈ ਨਾ ਗੁਰੂ ਸਾਹਿਬ ਕਹਿੰਦੇ ਉਹ ਸਿਮਰੇ ਨਾ ਹੀ ਜਿਉਣ ਦੁੱਖ ਨਰੱਜੇ ਭਾਂਡ ਉਹ ਬਸ਼ਰਮ ਭੰਡ ਮਨਾ ਉਹ ਬਸ਼ਰਮਾ ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਕਿਹੜੇ ਕਿਹੜੇ ਦੁੱਖ ਭੋਗਿਆ ਨਾ ਠੀਕ ਹੈ ਹੁਣ ਤੂੰ ਚੇਤੇ ਨਹੀਂ ਕਰਦਾ ਤੂੰ ਬਾਹਰ ਮੁਖੀ ਹੋ ਗਿਆ ਪਰ ਬਹੁਤ ਦੁੱਖ ਭੋਗਿਆ ਤੂੰ ਬਸ਼ਰਮ ਹੈ ਬਸ਼ਰਮ ਤਾਂ ਤੇ ਰਹੋ ਵਿਚਾਰ ਤਾਂ ਤੇ ਕਹਿਣ ਦਾ ਭਾਵ ਕਿ ਪਿਆਰਿਓ ਮਨ ਮਗਰ ਨਹੀਂ ਲੱਗਣਾ ਗੱਲ ਇੱਥੇ ਚੱਲੀ ਸੀ ਅਸੀਂ ਗੁਰੂ ਮਗਰ ਲੱਗਣਾ ਗੁਰਮੁਖ ਬਣਨਾ ਤੇ ਗੁਰੂ ਸਾਹਿਬ ਕਹਿੰਦੇ ਪਿਆਰਿਆ ਮਾੜੇ ਕੰਮ ਛੱਡ ਦੇ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵਧੇਗਾ ਹੁਕਮ ਲਾਗੂ ਹੋਣਗੇ ਤੂੰ ਹੁਣ ਬੰਦਾ ਬਣ ਗਿਆ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਵੀ ਧੋਤੇ ਜਾ ਸਕਦੇ ਆ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਜੇ ਤੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੇ ਹੋ ਤੇਰੇ ਮਨ ਦੇ ਵਿੱਚ ਜੋ ਨਾ ਜੂਨਾ ਜੂਨਾ ਦੇ ਸੰਸਕਾਰਾਂ ਦੀ ਕੁਝ ਮੈਲ ਹੈ ਉਹ ਨਿਕਲ ਜੂ ਜੇ ਤੂੰ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਬਾਣੀ ਸੁਣੇ ਤਾਂ ਤੇਰੇ ਸਾਰੇ ਕਮਾਏ ਹੋਏ ਪਾਪ ਧੋਤੇ ਜਾਣ ਕਿੱਡੀਆਂ ਬਖਸ਼ਿਸ਼ਾਂ ਕਰਦੇ ਆ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਕਿਹੜਾ ਹੁੰਦਾ ਜਿੱਥੇ ਰਾਮ ਦੇ ਦਾਸ ਇਕੱਠੇ ਹੋਏ ਹੋਣ सरोवर का मतलब होंगे सरोवर इकट्ठ, जिथे पानी का इकट्ठ है वह पानी का सरोवर है, जिथे राम के दास गुरमुख जन गुरु के प्यारे इकट्ठे हुए गुरु की हजूरी में राम का सरोवर है। ताकि राम का सरोवर का भाव की हो गया फिर गुरमुखां की संगत। जे तू गुरमुखां की संगत च बैठ के गुरु की बाणी सुन रूपी इनान करें राम का सरोवर ना पे सब उतरे पाप कमाते तेरा छुटकारा हो जाए, तेरे कमाए हुए पाप सारे धोते जा, सब लाखे पाप कमाते दोस्तों पाठ है। क्योंकि सारे पापों का मूल संस्कार होंगे है, अंदर के संस्कार तेरे भेड़े पे है। जे गुरमुखां की संगत च गुरु की बाणी सुन के तेरे संस्कार धोते जाएंगे, जिन्हों कहा जाता पाप धोते गए, पाप का फिर धोला अपना अंदर धोला, यह अंदरले संस्कार के मगर ना लग। मनमुख कौन हों? जो मन के फुरने मुख रखता है, मन में कि फुरना होता जिसे अंदर संस्कार है, संस्कार है ना सारा, ता जो संस्कार मुताबक फुरने फुरने मुताबक मन मन के मगर लगे मनमुख, तो गुरु साहब कहते मगर ना लग। एक धोला अपना अंदर धोला, वह धोता कहने दो गल दसियां, एक तो गुरमुखां की संगत में जिम्मे हूं बैठे हाँ तो गुरु की बाणी सुन, तो एक परमेश्वर का नाम जप गुरु वाला बन के। गुरमुखां की संगत ते परमेश्वर का नाम तेरी सारी मैल नूं धो दूगा, फिर यह जीवन दे विच नखार आ जूगा प्यारिया, फिर यह जीवन शुद्ध हो जूगा, तां ते फिर यह जीवन है जिहड़ा प्यारिया यह जीवन तेरा जिहड़ा महान बन जूगा। तां ते प्यारे आपां अपना महान जीवन बना के जाणा, तां ते दो दिनां विच आपां सुणिया नशे विशे छड्ड दिओ भाई सारे, ते कल तुसीं सुण लिया सी वहम भरम पखंड ये सारे छड़ दिओ, ताते गुरु वाले बनो, गुरमुखां दी संगत करो, नाम जपो, बाणी पढ़ो, गुरु घर ते सेवा करो, फिर ये लोक सुखीए परलोक सुहेले नानक हर प्रभ आप हे मेले। सो दो दवाना विच हाजरियां लगियां है, सो सतगुरां दा कोटान कोट धन्नवाद, संगत दा धन्नवाद प्यार दे नाल सुने, प्रबंधकां दा धन्नवाद जिन्हां ने सुचज्जा प्रबंध कीता है। सो जो बाहरों संगत नूं लैके आए है सुन आए है, नगर दियां संगतां ते बाहरों संगतां जिन्हां ने सुनिया सब दा धन्नवाद। आनंद साहब दा पाठ कर समाप्तियां करिए। राम कली महला तीजा, आनंद इक ओंकार सतगुर प्रसाद, आनंद पया मेरी माए सतगुरु में पाया, सतगुर का सच्चे साहेब क्या नहीं कर तेरे साचा, हर सात सुख मन आए बसया जिन इच्छा साव पुजाइया, कह नानक सुनो संतो शब्द पढ़ो प्यारो साचा नाम मेरा आधारो, कर सभागे शब्द बाजे कला जित कर तारिया, तुर कर्म पाया तुद जिन कौ से नाम हर कै लागे, ¡Gracias!
ਸਾਥ
ਫਿਰ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ, ਸੰਗਤਾਂ ਦਾ ਧੰਨਵਾਦ ਪਿਆਰ ਦੇ ਨਾਲ ਸੁਣੇ। ਸੋ ਬੇਨਤੀ ਸੰਗਤ ਨੂੰ ਕੱਲ੍ਹ ਵੀ ਕਰ ਦਿੱਤੀ ਸੀ, ਅੱਜ ਫਿਰ ਕਰ ਜਾਈਏ ਕਿਉਂਕਿ ਕਈ ਹੋਰ ਨਵੀਆਂ ਸੰਗਤਾਂ ਆਈਆਂ ਹੁੰਦੀਆਂ ਪਿੰਡਾਂ 'ਚੋਂ। ਸੋ 22 ਮਾਰਚ ਦਾ ਦੀਵਾਨ, ਇਸੇ ਮਹੀਨੇ ਦੀ 22 ਤਰੀਕ ਦਾ ਦੀਵਾਨ, ਇਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਜਣਾ ਹੈ। ਸੋ ਸਮਾਂ 11 ਵਜੇ ਲੈ ਤੋਂ 2 ਵਜੇ ਤੱਕ ਦਾ ਹੈ। ਸੋ ਪ੍ਰਬੰਧਕ ਜਿਹੜੇ ਪਿੰਡਾਂ ਦੇ ਪੋਸਟਰ ਅਸੀਂ ਤਾਂ ਨਹੀਂ ਲੈ ਕੇ ਗਏ, ਕੁਝ ਸੰਗਤਾਂ ਕੱਲ੍ਹ ਪੋਸਟਰ ਲੈ ਗਈਆਂ। ਇੱਕ ਇੱਕ ਪਿੰਡ ਦੇ ਵਿੱਚ 2-2, 3-3 ਪੋਸਟਰਾਂ ਤੋਂ ਵੱਧ ਨਹੀਂ ਲੈ ਕੇ ਜਾਣੇ ਕਿਉਂਕਿ ਬੜੀ ਥਾਵਾਂ ਦੇ ਉੱਤੇ ਪੋਸਟਰ ਵੰਡਣੇ ਹੈ, ਜਿਸ ਕਰਕੇ ਜਿਹੜੇ ਪਿੰਡਾਂ ਦੀਆਂ ਸੰਗਤਾਂ ਰਹਿੰਦੀਆਂ ਉਹ ਗੱਡੀ ਦੇ ਵਿੱਚੋਂ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਛਕਣ ਤੋਂ ਬਾਅਦ ਸਾਰੇ ਪਿੰਡਾਂ ਦੇ ਪ੍ਰਬੰਧਕ ਜਿਹੜੇ ਮੁਖੀ ਗੁਰਮੁਖ ਪਿਆਰੇ ਹੈ ਉਹ 2-2, 3-3 ਪੋਸਟਰ ਲਿਜਾ ਕੇ ਗੁਰਦੁਆਰਿਆਂ ਦੇ ਉੱਤੇ ਜੋ ਮੇਨ ਗੇਟ 'ਤੇ ਲਾ ਦਿਓ ਅਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਅਲੋਸਮੈਂਟਾਂ। ਇਹ ਹਰ ਪਿੰਡ ਦੇ ਮੁਖੀ ਗੁਰਸਿੱਖਾਂ ਦੀ ਡਿਊਟੀ ਹੈ। ਇਹ ਸਾਧਨ ਕਰਕੇ ਨੇੜੇ ਵਾਲੇ ਟਰੈਕਟਰ ਟਰਾਲੀਆਂ ਕਰ ਸਕਦੇ ਹੈ, ਦੂਰ ਵਾਲੇ ਕੋਈ ਵੀ ਜੀਪ ਕੈਂਟਰਾਂ ਦੇ ਪ੍ਰਬੰਧ। ਇਹ ਹਰ ਇੱਕ ਪਿੰਡ ਦੇ ਗੁਰਸਿੱਖਾਂ ਦੀ ਡਿਊਟੀ ਹੈ ਕਿ ਉਹ ਸੰਗਤ ਨੂੰ ਲਿਆਉਣ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਣ। ਸੋ ਜਿਵੇਂ ਜਿਵੇਂ ਹੋ ਸਕੇ ਸੋ ਕੈਂਟਰਾਂ ਜੀਪਾਂ ਕਾਰਾਂ ਰਾਹੀਂ ਟਰੈਕਟਰ ਟਰਾਲੀਆਂ ਰਾਹੀਂ 22 ਮਾਰਚ 11 ਤੋਂ 2 ਵਜੇ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦੀਵਾਨ ਸਜਣਗੇ। ਸੋ ਸੰਗਤਾਂ ਨੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਹੁਣ ਅਰਦਾਸ ਵਿੱਚ ਇੱਕ ਮਨ ਹੋ ਜੁੜ ਜਾਈਏ। ਤੂੰ ਠਾਕੁਰ ਤੁਮ
ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਗੁਰਬਾਣੀ ਗਾਵੋ ਭਾਈ ਸਫਲ ਸਦਾ ਸੁਖਦਾਈ ਵਾਹਿਗੁਰੂ ਸਾਹਿਬ ਜੀਓ ਜੈ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹੱਥ ਧਰੋ ਮੇਰਾ ਮੱਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ